ਬੜੀਆਂ ਚਰਚਾਵਾਂ ਸੀ, ਕਹਿੰਦੇ ਸੀ ਕਰਮਜੀਤ ਅਨਮੋਲ ਲੜੂਗਾ ਜੀ ਇਲੈਕਸ਼ਨ ਸੰਗਰੂਰ ਤੋਂ।
ਹਾਂਜੀ, ਲੋਕਾਂ ਨੂੰ ਪਤਾ ਸੀ ਪਰ ਮੈਨੂੰ ਨਹੀਂ ਪਤਾ ਸੀ।
ਸਿਆਸਤ ਵਿੱਚ ਤੁਹਾਡੇ ਆਉਣ ਤੋਂ ਬਾਅਦ ਹੀ ਚਰਚਾ ਛਿੜ ਗਈ, ਕਹਿੰਦੇ ਜੀ ਇਹ ਤਾਂ ਤਿੱਤਲੀ ਕੈਂਡੀਡੇਟ ਹੈ ਜੀ, ਇਹ ਤਾਂ ਪੈਰਾਸ਼ੂਟ ਲੈ ਕੇ ਆਉਂਦਾ ਜੀ, ਇਹ ਤਾਂ ਪਤਾ ਹੀ ਨਹੀਂ, ਤਾਂ ਚੰਚੇ ਸਾਨੂੰ ਨਵਾਂ ਬੰਦਾ ਦੇ ਤਾ। ਡਰ ਨਹੀਂ ਲੱਗਦਾ ਸਿਆਸਤ ਤੋਂ?
ਡਰ ਤਾਂ ਕਾਹਦਾ, ਹੁਣ ਜਦੋਂ ਆਈ ਗਏ, ਜਦੋਂ ਔਖਲੀ 'ਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ।
ਇਸ ਗੱਲ 'ਚ ਕਿੰਨੀ ਕੁਛ ਸੱਚਾਈ ਆ ਵੀ ਕਹਿੰਦੇ ਘੁੱਗੀ ਭਾਈ ਨੇ ਤੁਹਾਨੂੰ ਬੜਾ ਰੋਕਿਆ, ਕਹਿੰਦੇ ਮੇਰਾ ਤਜਰਬਾ ਬਹੁਤਾ ਚੰਗਾ ਨਹੀਂ ਰਿਹਾ, ਹਟ ਜਾ ਕਰਮਜੀਤ। ਬਹੁਤ ਸਾਰੇ ਮਸਲਿਆਂ 'ਤੇ ਕਰਮਜੀਤ ਜੀ ਓਪੋਜੀਸ਼ਨ ਸਵਾਲ ਕਰਦੀ ਹੈ, ਕਹਿੰਦੇ ਆਮ ਆਦਮੀ ਪਾਰਟੀ ਸੀ ਖਾਸ ਹੋ ਗਈ ਹੈ, ਸਿਕਿਉਰਟੀਆਂ ਤੰਤਰ ਤਾਮ ਝਾਮ ਸਾਰਾ ਕੁਝ ਜਿਉਂ ਦਾ ਤਿਉਂ ਹੀ ਹੈ, ਕਹਿੰਦੇ ਬਦਲਾਅ ਸਿਰਫ ਇਹ ਹੋਇਆ ਵੀ ਇਹਨਾਂ ਦੇ ਆਰਥਿਕ ਹਾਲਾਤ ਬਦਲ ਗਏ ਹੈ। ਤੁਹਾਡੇ ਸੰਗਰੂਰ ਦੇ ਵਿੱਚ ਬੜਾ ਵੱਡਾ ਘਟਨਾਕ੍ਰਮ ਹੋਇਆ, ਬੜੀਆਂ ਮੌਤਾਂ ਹੋ ਗਈਆਂ ਜ਼ਹਿਰੀਲੀ ਸ਼ਰਾਬ ਵਾਲੇ ਮਸਲੇ 'ਤੇ ਓਪੋਜੀਸ਼ਨ ਬੜਾ ਵੱਡਾ ਮੁੱਦਾ ਬਣਾ ਰਹੀ ਹੈ, ਕਹਿੰਦੇ ਜਦੋਂ ਓਪੋਜੀਸ਼ਨ 'ਚ ਰਹਿੰਦਿਆਂ ਤਰਨ ਤਾਰਨ 'ਚ ਕਾਂਡ ਹੋਇਆ ਸੀ ਅਤੇ ਉਦੋਂ ਬਹੁਤ ਵੱਡੀਆਂ ਵੱਡੀਆਂ ਸਟੇਟਮੈਂਟ ਦਿੱਤੀਆਂ ਗਈਆਂ ਸੀ ਆਮ ਆਦਮੀ ਪਾਰਟੀ ਵੱਲੋਂ।
ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ, ਇਹੋ ਜਿਹਾ ਨਹੀਂ ਹੋਣਾ ਚਾਹੀਦਾ, ਜਿਹਦੇ ਵਿੱਚ ਮੇਰਾ ਆਪਣਾ ਮਿੱਤਰ ਵੀ ਉੱਥੋਂ ਇੱਕ ਗੁਆਇਆ ਸੀ।
ਇਹ ਕਰਮਜੀਤ ਜੀ ਕਹਿੰਦੇ ਜੋੜ ਤੋੜ ਸ਼ੁਰੂ ਹੋ ਜਾਂਦੀ ਹੈ ਜਦੋਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਜੇ, ਤੁਹਾਡੇ ਹੀ ਸੰਗੀ ਸਾਥੀ ਤੁਹਾਡੀ ਪਾਰਟੀ ਦੇ ਤੁਹਾਡਾ ਐਲਾਨਿਆ ਹੋਇਆ ਇੱਕ ਉਮੀਦਵਾਰ ਲੈ ਗਏ, ਤੁਹਾਡਾ ਇੱਕ ਸਿਟਿੰਗ MLA ਲੈ ਗਏ, ਕਿਵੇਂ ਵੇਹਨੇ ਹੋ? ਕਹਿੰਦੇ ਹੁਣ ਵੀ ਬੜੇ ਬੰਦੇ ਸੰਪਰਕ 'ਚ ਹੈ, ਤੁਸੀਂ ਦੋਵੇਂ ਕਦੀ ਘਰ ਦੇ ਹਾਲਾਤ ਨੂੰ ਲੈ ਕੇ ਗੁਰਬਤ ਨੂੰ ਲੈ ਕੇ ਕਦੀ ਨਿਰਾਸ਼ ਹੋਏ ਸੀ ਵੀ ਯਾਰ ਕੁਛ ਨਹੀਂ ਬਣਨਾ ਆਪਣਾ, ਐਂ ਕਿਤੇ ਆਪਾਂ ਕਮੇਡੀ ਕਰਦੇ ਨਾ ਰਹਿ ਜਾਈਏ?
ਮੈਨੂੰ ਲੱਗਦਾ ਮੇਰੀ ਇਹੀ ਕੀ ਕਹਿੰਦਾ USP ਹੈ ਕਿ ਮੈਂ ਕਦੇ ਨਿਰਾਸ਼ ਨਹੀਂ ਹੋਇਆ।
ਅੱਛਾ,
ਮੈਂ ਹਾਲਾਤਾਂ ਨਾਲ ਡਟ ਕੇ ਲੜਿਆ। ਮੈਂ ਬਹੁਤ ਗਰੀਬੀ ਹੰਢਾਈ ਹੈ, ਪਰ ਗਰੀਬੀ ਵੀ ਮੈਂ ਬਾਦਸ਼ਾਹ ਵਾਂਗੂ ਹੰਢਾਈ।
ਸਤਿ ਸ਼੍ਰੀ ਅਕਾਲ, ਜਗਬਾਣੀ TV ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਰਮਨਦੀਪ ਸਿੰਘ ਸੋਢੀ। ਅੱਜ ਸਾਡੇ ਨਾਲ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ, ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਅਤੇ ਪੁਰਾਣੇ ਦੋਸਤ ਨੇ, ਉਹ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਸਿਆਸੀ ਖੇਤਰ ਦੇ ਬਾਰੇ, ਅਤੇ ਖਾਸ ਤੌਰ 'ਤੇ ਇਹ ਸਵਾਲ ਵੀ ਕਰਾਂਗੇ ਕਿ ਉਹਨਾਂ ਦੀ ਫਰੀਦਕੋਟ ਨੂੰ ਲੈ ਕੇ ਪਲੈਨਿੰਗ ਕੀ ਹੈ ਅਤੇ ਅਦਾਕਾਰੀ ਤੋਂ ਸਿਆਸਤ ਦੇ ਵਿੱਚ ਐਂਟਰੀ ਹੋਣ ਦੀ ਵਜ੍ਹਾ ਕੀ ਹੈ। ਕਰਮਜੀਤ ਜੀ ਬਹੁਤ ਬਹੁਤ ਸਵਾਗਤ ਤੁਹਾਡਾ।
ਥੈਂਕ ਯੂ ਜੀ।
ਸਭ ਤੋਂ ਪਹਿਲਾਂ ਸਵਾਲ ਕਿ ਅਦਾਕਾਰ ਕਮੇਡੀਅਨ ਸਿਆਸਤਦਾਨ ਕਿਵੇਂ ਬਣਦਾ, ਇਹ ਤਾਂ ਉਦਾਹਰਨ ਅਸੀਂ ਵੇਖ ਲਈ ਹੈ ਭਗਵੰਤ ਮਾਨ ਹੋਰਾਂ ਵਾਲੀ, ਉਹਨਾਂ ਦੀ ਲੀਹ 'ਤੇ ਹੋ ਜਾਂ ਫਿਰ ਕੋਈ ਆਪਣਾ ਵੀ ਪਹਿਲਾਂ ਤੋਂ ਏਜੰਡਾ ਸੀ?
ਦੇਖੋ ਜੀ, ਜਦੋਂ ਦੇ ਮਾਨ ਸਾਹਿਬ ਇਸ ਲਾਈਨ 'ਚ ਆਏ ਨੇ ਅਤੇ ਉਦੋਂ ਦਾ ਮਾਨ ਸਾਹਿਬ ਦੀ ਸਪੋਰਟ ਕਰਦੇ ਸੀ ਸ਼ੁਰੂ ਤੋਂ ਹੀ, ਅਤੇ ਸਪੋਰਟ ਕਰਦੇ ਕਰਦੇ ਇੱਧਰ ਔਫਰ ਹੋ ਗਈ ਅਤੇ ਇੱਧਰ ਆਪ ਖੁੱਦ ਪਏ।
ਪਰ ਇਹ ਔਫਰ ਅਚਨਚੇਤ ਤਾਂ ਨਹੀਂ ਸੀ, ਪਹਿਲਾਂ ਤੋਂ ਬੜੀਆਂ ਚਰਚਾਵਾਂ ਸੀ, ਕਹਿੰਦੇ ਸੀ ਕਰਮਜੀਤ ਅਨਮੋਲ ਲੜੂਗਾ ਜੀ ਇਲੈਕਸ਼ਨ ਸੰਗਰੂਰ ਤੋਂ।
ਹਾਂਜੀ, ਲੋਕਾਂ ਨੂੰ ਪਤਾ ਸੀ ਪਰ ਮੈਨੂੰ ਨਹੀਂ ਪਤਾ ਸੀ ਚਰਚਾ ਦਾ, ਜੋ ਵੀ ਹੈ ਵੀ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਸੀ, ਕਿਉਂਕਿ ਇਹ ਤਾਂ ਮੇਰਾ ਖਿਆਲ ਹੈ ਵੀ 2014 ਤੋਂ ਚੱਲਿਆ ਆ ਰਿਹਾ ਕਿ ਐਤਕੀ ਮੈਂ ਲੜੂੰਗਾ, ਪਰ ਮੈਨੂੰ ਨਹੀਂ ਪਤਾ ਸੀ ਮੈਂ ਲੜੂੰਗਾ।
ਇਹ ਤੁਹਾਡਾ ਲੋਕ ਪੋਲੀਟੀਕਲ ਬਿਆਨ ਮੰਨਣਗੇ, ਬੇਸ਼ੱਕ ਇਹ ਪੋਲੀਟੀਕਲ ਬਿਆਨ ਨਾ ਹੋਵੇ ਪਰ ਲੋਕ ਮੰਨਣਗੇ ਇਹੀ। ਨਹੀਂ, ਜਿਹੜਾ ਭਗਵੰਤ ਮਾਨ ਦਾ ਪਰਛਾਵਾਂ ਹੋਵੇ ਉਹਨੂੰ ਪਤਾ ਹੀ ਨਹੀਂ ਕਿ ਮੈਨੂੰ ਇਲੈਕਸ਼ਨ ਲੜਾਉਣੀ ਹੈ?
ਨਹੀਂ ਨਹੀਂ, ਉਦੋਂ ਸੀਰੀਅਸਲੀ, ਕਿਉਂਕਿ ਮੇਰਾ ਆਪਣਾ ਮਤਲਬ ਹੈ ਨਹੀਂ ਸੀਗਾ, ਕਿਉਂਕਿ ਬਿਜ਼ੀ ਹੈ ਨਾ, ਮੈਂ ਹੁਣ ਵੀ ਬਹੁਤ ਬਿਜ਼ੀ ਹਾਂ, ਅਤੇ ਪਰ ਮਾਨ ਸਾਹਿਬ ਨੇ ਗੱਲ ਹੀ ਇਹੋ ਜਿਹੀ ਕਹੀ ਅਤੇ ਫਿਰ ਮੈਂ ਆਖਿਆ ਵੀ ਚੱਲ ਠੀਕ।
ਸੁਭਾਅ ਕਿਵੇਂ ਬਣਿਆ ਫਿਰ ਤੁਹਾਡਾ ਸਿਆਸਤ 'ਚ ਆਉਣ ਦਾ, ਕਦੋਂ ਗੱਲ ਮਚਿਓਰ ਕਦੋਂ ਹੁੰਦੀ ਹੈ?
ਇਸ ਵਾਰੀ ਜਦੋਂ ਗੱਲ ਹੋਈ ਅਤੇ ਜਦੋਂ ਮਹੀਨਾ ਦੋ ਮਹੀਨੇ ਪਹਿਲਾਂ ਗੱਲ ਹੋਈ ਸੀਗੀ ਕਿ ਲੜੋ, ਫਿਰ ਮੈਂ ਜਵਾਬ ਦਿੱਤਾ ਸੀ ਮਾਨ ਸਾਹਿਬ ਨੂੰ, ਫਿਰ ਇੱਕਦਮ ਫਿਰ ਫੋਨ ਆਇਆ ਕਹਿੰਦੇ ਵੀ ਤੈਨੂੰ ਚੋਣ ਲੜਾਉਣੀ ਹੈ। ਮੈਂ ਕਿਹਾ ਵੀ ਮੈਂ ਬਿਜ਼ੀ ਹਾਂ, ਮੇਰੇ ਕੋਲ ਟਾਈਮ ਹੀ ਹੈ ਨਹੀਂ, ਅਤੇ ਕਹਿੰਦੇ ਤੈਨੂੰ ਬਿਜ਼ੀ ਕਿਹਨੇ ਕੀਤਾ? ਮੈਂ ਕਿਹਾ ਮੇਰੇ ਚੋਣ ਵਾਲਿਆਂ ਨੇ, ਮੇਰੇ ਲੋਕਾਂ ਨੇ ਕੀਤਾ, ਮੈਨੂੰ ਪਿਆਰ ਕਰਨ ਵਾਲਿਆਂ ਨੇ। ਕਹਿੰਦੇ ਫਿਰ ਹੁਣ ਲੋਕਾਂ ਲਈ ਵੀ ਕੁਛ ਕਰ ਲੈ, ਬਥੇਰਾ ਕਰ ਲਿਆ, ਅਤੇ ਤੂੰ ਕਹਿੰਦਾ ਵੀ ਇੱਧਰ ਵੀ ਕੰਮ ਕਰਦਾ ਜਾਈਂ ਅਤੇ ਇੱਧਰ ਵੀ ਆਪਣਾ ਧਿਆਨ ਕਰ ਥੋੜ੍ਹਾ ਜਿਹਾ, ਅਤੇ ਫਿਰ ਮੈਨੂੰ ਵੀ ਲੱਗਿਆ ਮੈਂ ਚੱਲ ਕੋਈ ਨਹੀਂ, ਫਿਰ ਜਿਵੇਂ ਮਾਨ ਸਾਹਿਬ ਕਹਿੰਦੇ ਨੇ ਕਰ ਲੈਣ।
ਵੀ ਸੱਚ ਹੈ ਵੀ ਤੁਹਾਡੀ ਇੱਛਾ ਸੰਗਰੂਰ ਤੋਂ ਸੀ?
ਦੇਖੋ, ਸੰਗਰੂਰ ਮੇਰਾ ਹੋਮ ਟਾਊਨ ਹੈ ਸਮਝੋ, ਹੈ ਨਾ, ਉਹ ਉੱਥੇ ਹੁੰਦਾ ਹੀ ਹੈ, ਪਰ ਇਹ ਪੰਜਾਬ ਮੇਰੇ ਲਈ ਸਾਰਾ ਕੋਈ ਇੱਕ ਬਰਾਬਰ ਹੀ ਹੈ।
ਤੁਹਾਨੂੰ ਲੱਗਦਾ ਨਹੀਂ ਹੈ ਕਿ ਬੇਸ਼ੱਕ ਤੁਹਾਡੀ ਸਟੇਟਮੈਂਟ ਦੇਣ ਤੱਕ ਇਹ ਗੱਲ ਬਿਲਕੁਲ ਠੀਕ ਹੈ ਵੀ ਪੰਜਾਬ ਸਾਰਾ ਇੱਕੋ ਹੀ ਹੈ, ਪਰ ਆਪਦੇ ਆਪਦੇ ਹਲਕਿਆਂ ਦਾ ਪ੍ਰਭਾਵ ਤਾਂ ਬਹੁਤ ਪੈਂਦਾ ਨਾ?
ਬਿਲਕੁਲ,
ਇਹ ਸਿਆਸਤ ਹੈ।
ਹਾਂਜੀ ਹਾਂਜੀ,
ਇਹਦੇ 'ਚ ਇਸ ਤੁਹਾਡੀ ਸਟੇਟਮੈਂਟ ਨਾਲ ਮੈਂ ਸਹਿਮਤ ਹੋ ਸਕਦਾ, ਪਰ ਤੁਹਾਨੂੰ ਲੱਗਦਾ ਵੀ ਲੋਕ ਉਹ ਹੁੰਗਾਰਾ ਫਰੀਦਕੋਟ ਵਾਲੇ ਦੇਣਗੇ ਜਿਹੜਾ ਤੁਹਾਡੇ ਲਈ ਬਿਲਕੁਲ ਹੀ ਨਵਾਂ ਹੋਵੇ? ਕਿਉਂਕਿ ਸਿਆਸਤ ਵਿੱਚ ਤੁਹਾਡੇ ਆਉਣ ਤੋਂ ਬਾਅਦ ਹੀ ਚਰਚਾ ਛਿੜ ਗਈ, ਕਹਿੰਦੇ ਜੀ ਇਹ ਤਾਂ ਤਿੱਤਲੀ ਕੈਂਡੀਡੇਟ ਹੈ ਜੀ, ਇਹ ਤਾਂ ਪੈਰਾਸ਼ੂਟ ਲੈ ਕੇ ਆਉਂਦਾ ਜੀ, ਇਹ ਤਾਂ ਪਤਾ ਹੀ ਨਹੀਂ, ਤਾਂ ਚੰਚੇ ਸਾਨੂੰ ਨਵਾਂ ਬੰਦਾ ਦੇ ਤਾ। ਪੋਲੀਟੀਕਲੀ ਗੱਲ ਦੱਸਿਓ ਤੁਸੀਂ, ਤੁਹਾਨੂੰ ਮਾਹੌਲ ਕੀ ਲੱਗਦਾ, ਐਕਸੈਪਟੈਂਸ ਹੋ ਜੂਗੀ ਤੁਹਾਡੀ ਉੱਥੇ?
ਦੇਖੋ ਜੀ, ਮੈਂ ਜਿੰਨਾ ਕੁ ਵਿਚ ਰਿਹਾ ਫਰੀਦਕੋਟ ਦੇ ਵਿੱਚ, ਵੀ ਇੱਕ ਵੀ ਬੰਦੇ ਨੇ ਮੈਨੂੰ ਇਹ ਨਹੀਂ ਕਿਹਾ ਕਿ ਬਾਹਰ ਲੈ, ਔਰ ਸਭ ਤੋਂ ਵੱਡੀ ਗੱਲ ਹੈ ਵੀ ਜਿੱਦੇ ਅਨਾਊਂਸਮੈਂਟ ਹੋਈ ਹੈ ਹਰ ਕੌਂਸਟੀਚੁਐਂਸੀ ਦੇ ਵਿੱਚ, ਜਿਹੜੀ ਵਿਧਾਨ ਸਭਾ ਕੌਂਸਟੀਚੁਐਂਸੀ ਹੈ, ਹਰ ਕੌਂਸਟੀਚੁਐਂਸੀ ਦੇ ਵਿੱਚ ਲੱਡੂ ਵੰਡੇ ਗਏ ਨੇ। ਔਰ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਕਿ ਉਹ ਇਲਾਕਾ ਮੇਰੇ ਲਈ ਨਵਾਂ ਨਹੀਂ, ਮੇਰੇ ਨਾਨਕੇ ਉਸੇ ਕੌਂਸਟੀਚੁਐਂਸੀ 'ਚ ਪੈਂਦੇ ਨੇ ਜਲਾਲ, ਮੈਂ ਪੜ੍ਹਿਆ ਵੀ ਬਚਪਨ 'ਚ ਉੱਥੇ ਹਾਂ, ਮੈਂ 4 ਸਾਲ ਸਕੂਲਿੰਗ ਮੇਰੀ ਉੱਥੋਂ ਦੀ ਹੈ।
ਇਸ ਗੱਲ 'ਚ ਅਨਮੋਲ ਬਾਈ ਕਿੰਨੀ ਕੁ ਸੱਚਾਈ ਹੈ ਵੀ ਜਦੋਂ ਤੁਹਾਨੂੰ ਸੰਗਰੂਰ ਤੋਂ ਨਾ ਹੋਈ ਫਿਰ ਕਈ ਕਹਿੰਦੇ ਸੀ ਅਨੰਦਪੁਰ ਸਾਹਿਬ ਸ਼ਾਇਦ ਲੜਾ ਲਈਏ ਜਾਂ ਤੁਹਾਨੂੰ ਫਤਿਹਗੜ੍ਹ ਸਾਹਿਬ ਲੈ ਜਾਈਏ ਜੀ, ਇਹ ਚਰਚਾਵਾਂ ਛੜੀਆਂ ਸੀ, ਤੁਸੀਂ ਤਾਂ ਜਵਾਬ ਦੇ ਗਏ ਸੀ ਵੀ ਨਹੀਂ ਮੈਂ ਨਹੀਂ ਲੜ ਸਕਦਾ?
ਨਹੀਂ ਨਹੀਂ, ਇਹ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ, ਪਰ ਵੀ ਮਾਨ ਸਾਹਿਬ ਨੇ ਕਿਹਾ ਵੀ ਫਰੀਦਕੋਟ ਜ਼ਿਆਦਾ ਲੋੜ ਆ, ਉੱਥੇ ਜਾਣਾ ਚਾਹੀਦਾ ਤੁਹਾਨੂੰ। ਮੈਂ ਕਿਹਾ ਠੀਕ ਹੈ।
ਡਰ ਨਹੀਂ ਲੱਗਦਾ ਸਿਆਸਤ ਤੋਂ?
ਡਰ ਤਾਂ ਕਾਹਦਾ, ਹੁਣ ਜਦੋਂ ਆਈ ਗਏ, ਜਦੋਂ ਔਖਲੀ 'ਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ?
ਅੱਛਾ, ਤੁਸੀਂ ਤਾਂ ਸੀਐਮ ਸਾਹਿਬ ਨੇ ਲੀਡਰਾਂ 'ਤੇ ਤਵਾ ਬਹੁਤ ਲਾਇਆ
ਜੀ,
ਹੁਣ ਖੁਦ ਲੀਡਰ ਬਣ ਗਏ ਹੋ
ਜੀ,
ਹੁਣ ਟਿੱਪਣੀਆਂ ਵਿਅੰਗਾਂ ਨੂੰ ਕਿਸ ਤਰ੍ਹਾਂ ਵੇਨੇ ਹੋ?
ਦੇਖੋ ਜੀ, ਜਿਹੜੇ ਵਿਅੰਗ ਹੁੰਦੇ ਆ, ਜਿਹੜੇ ਜਿਹੜੇ ਤੁਹਾਡੇ ਵਾਹਵਾ ਕਰਨ ਵਾਲੇ ਤਾਂ ਬਹੁਤ ਹੁੰਦੇ ਆ, ਪਰ ਤੁਹਾਨੂੰ ਚੰਗਾ ਅਸਲੀ ਸ਼ੀਸ਼ਾ ਦਿਖਾਉਣ ਵਾਲੇ ਘੱਟ ਲੋਕ ਹੁੰਦੇ ਆ। ਮੈਂ ਕਹਿੰਦਾ ਵਿਅੰਗ ਹੋਣੇ ਚਾਹੀਦੇ ਨੇ ਜੀ, ਕਿਉਂਕਿ ਕੋਈ ਵੀ ਪੋਲੀਟੀਸ਼ੀਅਨ ਹੈ ਜਾਂ ਕੋਈ ਵੀ ਨੇਤਾ ਅਤੇ ਉਹਨੂੰ ਪਤਾ ਲੱਗਦਾ ਰਹਿੰਦਾ ਮੇਰੇ 'ਚ ਕਮਜ਼ੋਰੀਆਂ ਕਿੱਥੇ ਨੇ, ਅਤੇ ਉਹ ਉਹਨਾਂ ਦੇ ਜ਼ਰੀਏ ਉਹ ਆਪਣੇ ਆਪ ਨੂੰ ਸੁਧਾਰ ਸਕਦਾ।
ਬਈ, ਪੋਲੀਟਿਕਸ ਬਾਰੇ ਕਿਹਾ ਜਾਂਦਾ ਹੈ ਕਿ ਪੋਲੀਟਿਕਸ ਇਜ਼ ਆਲ ਅਬਾਊਟ ਦਾ ਪਰਸੈਪਸ਼ਨ, ਧਾਰਨਾ ਦੇ ਆਲੇ ਦੁਆਲੇ ਹੀ ਘੁੰਮਦੀ ਹੈ ਇਹ ਪੋਲੀਟਿਕਸ। ਕਈ ਲੀਡਰਾਂ ਦੀਆਂ ਕਿਵੇਂ ਇਮੇਜ ਬਣ ਗਈ, ਕਿਸੇ ਦੀ ਕਿਵੇਂ ਬਣ ਗਈ, ਕਿਸੇ ਦੀ ਕਿਵੇਂ ਬਣ ਗਈ। ਪੋਲੀਟਿਕਸ ਦੇ ਅੰਦਰ ਅਦਾਕਾਰਾਂ ਦੀ, ਕਲਾਕਾਰਾਂ ਦੀ, ਬੇਸ਼ੱਕ ਮਾਨ ਸਾਹਿਬ ਉਦਾਹਰਨ ਹੈਗੇ ਨੇ ਕਿ ਉਹ ਕਲਾਕਾਰ ਹੋ ਕੇ ਸੀਐਮ ਵੀ ਬਣ ਗਏ, ਪਰ ਬਹੁਤੇ ਅਦਾਕਾਰਾਂ ਅਤੇ ਕਲਾਕਾਰਾਂ ਦਾ ਤਜ਼ਰਬਾ ਜਿਹੜਾ ਉਹ ਪੰਜਾਬ ਦਾ ਬਹੁਤਾ ਚੰਗਾ ਨਹੀਂ ਰਿਹਾ। ਚਲੋ ਨਾ, ਹੁਣ ਕਿਸੇ ਦਾ ਕੀ ਲੈਣਾ, ਤੁਹਾਡੇ ਵੀ ਜ਼ਹਿਨ 'ਚ ਉਹ ਨਾ ਤੁਰੇ ਫਿਰਦੇ ਆ, ਇਸ ਕਰਕੇ ਲੋਕ ਕਹਿੰਦੇ ਯਾਰ ਇਹ ਤਾਂ ਕਲਾਕਾਰ ਜਿਹਾ ਆਦਮੀ ਹੈ, ਇਹ 2-4 ਦਿਨ ਆਊਗਾ ਜਿੱਤਣ ਤੋਂ ਬਾਅਦ, ਉਦੋਂ ਬਾਅਦ ਇਹਨੇ ਕਿਹੜਾ ਸਾਡੇ ਮੂੰਹ ਮੱਥੇ ਲੱਗਣਾ ਭਾਈ ਵੀ ਕਰਮਜੀਤ ਜਿੱਤਿਆ ਅਤੇ ਉਦੋਂ ਬਾਅਦ ਫਿਲਮਾਂ 'ਚ ਜਾਣਾ ਜਿੱਥੋਂ ਰੁਪਈਏ ਬਣਦੇ ਆ, ਸਿਆਸਤ 'ਚ ਕਿਹੜਾ ਪੈਸੇ ਬਣਦੇ ਆ, ਕਿਉਂਕਿ ਅਕਸਰ ਲੋਕ ਇਹ ਗੱਲ ਕਹਿੰਦੇ ਆ। ਤਾਂ ਇਹ ਚੀਜ਼ਾਂ ਦਾ ਟਾਕਰਾ ਫਿਰ ਕਿਵੇਂ ਕਰਦੇ ਹੋ?
ਦੇਖੋ ਜੀ, ਮੈਂ ਮਾਨ ਸਾਹਿਬ ਦਾ ਬੇਲੀ ਹਾਂ, ਅਤੇ ਜਿੰਨਾ ਹੋ ਸਕਿਆ ਮਾਨ ਸਾਹਿਬ ਦੇ ਪਦ ਚਿੰਨ੍ਹਾਂ 'ਤੇ ਚੱਲਾਂਗੇ, ਜਿਵੇਂ ਉਹਨਾਂ ਦੀ ਡਾਇਰੈਕਸ਼ਨ ਹੋਊ ਉਵੇਂ ਚੱਲਾਂਗੇ। ਅਤੇ ਮੈਂ ਇਹ ਤੁਹਾਨੂੰ ਵਿਸ਼ਵਾਸ ਦਵਾਉਣਾ ਕਿ ਮੈਂ ਲੋਕਾਂ ਨਾਲ ਵਿਸ਼ਵਾਸਘਾਤ ਨਹੀਂ ਕਰ ਸਕਦਾ।
ਅਤੇ ਫਰੀਦਕੋਟ ਨੂੰ ਲੈ ਕੇ ਤੁਹਾਡਾ ਕੋਈ ਰੋਡ ਮੈਪ ਤਿਆਰ ਕੀਤਾ ਹੁਣ ਜਿੰਨਾ ਕੁ ਚਿਰ ਤੁਸੀਂ ਵਿਚ ਰਹੇ ਹੋ, ਕੀ ਲੱਗਦਾ ਤੁਹਾਨੂੰ ਹਾਲਾਤ ਕੀ ਹੈ ਫਰੀਦਕੋਟ ਦੇ, ਕਿਉਂਕਿ ਸਰਕਾਰ ਤਾਂ ਤੁਹਾਡੇ ਆੜੀ ਦੀ ਹੈ
ਜੀ,
ਅਤੇ ਪਿਛਲੇ 2 ਸਾਲਾਂ 'ਚ ਕੀ ਹੋਇਆ?
ਨਹੀਂ ਦੇਖੋ ਜੀ, ਬੜਾ ਅੱਛਾ ਹੋਇਆ, ਫਰੀਦਕੋਟ ਦੇ ਵਿੱਚ ਵੀ ਚੰਗੇ ਡਿਵੈਲਪਮੈਂਟ ਚੱਲ ਰਹੀ ਹੈ, ਕਾਫੀ ਕੰਮ ਹੈ ਉੱਥੇ। ਖਾਸ ਫਰੀਦਕੋਟ ਦੇ ਜਿਹੜੇ ਰਿਪੋਰਟ ਕਾਰਡ ਮੈਂ ਦੇਖਿਆ ਵੀ 326 ਕਰੋੜ ਰੁਪਏ ਦਾ ਉੱਥੇ ਕੰਮ ਚੱਲ ਰਿਹਾ। ਬਾਕੀ ਜਿਹੜਾ ਮੈਂ ਦੇਖਿਆ ਵੀ ਮੈਨੂੰ ਇਹ ਲੱਗਦਾ ਵੀ ਸਭ ਤੋਂ ਮੇਰਾ ਜਿਹੜਾ, ਜੇ ਤੁਸੀਂ ਪੁੱਛੋ ਵੀ ਫਸਟ ਕੰਮ ਮੇਰਾ ਇਨਵਾਇਰਮੈਂਟ 'ਤੇ, ਮੈਨੂੰ ਇਹ ਲੱਗਦਾ ਕਿ ਉੱਥੇ ਵੱਧ ਤੋਂ ਵੱਧ ਹਰਿਆਲੀ ਲਿਆਂਦੀ ਜਾਵੇ, ਉੱਥੇ ਵੱਧ ਤੋਂ ਵੱਧ ਦਰਖਤ ਲਾਏ ਜਾਣ।
ਕਾਰਪੋਰੇਸ਼ਨ ਨੂੰ ਲੈ ਕੇ ਬੜੇ ਸਵਾਲ ਖੜੇ ਹੋ ਰਹੇ ਆ, ਕਹਿੰਦੇ ਵੀ ਗਲੀਆਂ ਨਾਲੀਆਂ ਸੜਕਾਂ ਸੀਵਰੇਜਾਂ ਸ਼ਹਿਰ ਦੀਆਂ ਰੋਡਸ ਦਾ ਕੰਮ ਸ਼ੁਰੂ ਤਾਂ ਹੋ ਗਿਆ ਪਰ ਕੰਮ ਮੁਕੰਮਲ ਨਹੀਂ ਹੋ ਪਾਇਆ, ਉਹ ਤੁਹਾਨੂੰ ਲੱਗਦਾ ਕਿ ਉਹ ਲੋਕਾਂ ਨੂੰ ਕਨਵਿੰਸ ਕਿਵੇਂ ਕਰੋਗੇ ਵੀ ਭਾਈ ਨਹੀਂ ਇਹ ਚੀਜ਼ਾਂ ਜਿਹੜੇ ਲੱਗ ਜਾਣਗੀਆਂ? ਤੁਹਾਨੂੰ ਲੱਗਦਾ ਸ਼ਹਿਰੀ ਲੋਕਾਂ ਦੀ ਇਹ ਨਾਰਾਜ਼ਗੀ ਹੈਗੀ ਹੈ?
ਨਹੀਂ, ਅਜੇ ਤੱਕ ਮੇਰੇ ਕੋਲ ਨਹੀਂ ਇੱਦਾਂ ਦੀ ਆਈ, ਅਤੇ ਬਾਕੀ ਜਿਹੜੇ ਕੰਮ ਸ਼ੁਰੂ ਹੋ ਗਏ ਉਹਨਾਂ ਨੇ ਪੂਰੇ ਤਾਂ ਹੋਣੇ ਆ ਜੀ, ਹੌਲੀ ਹੌਲੀ ਹੋ ਜਾਣਗੇ, ਅਜੇ 2 ਸਾਲ ਹੀ ਹੋਏ ਨੇ, ਜਿਹੜੇ ਕੰਮ 70 ਸਾਲਾਂ ਦੇ ਉਲਝੇ ਪਏ ਨੇ ਉਹ 2 ਸਾਲ 'ਚ ਥੋੜ੍ਹਾ ਸਿਮਟ ਜਾਣਗੇ।
ਪਹਿਲਾ ਉਮੀਦਵਾਰ ਹੈ ਕਰਮਜੀਤ, ਜਿਹਨੂੰ ਮੁੱਖ ਮੰਤਰੀ ਲੋਕ ਜਿਹੜੀ ਸਭਾ ਦੇ ਵਿੱਚ ਟੈਲੀਫੋਨ ਕਰਕੇ ਕਹਿੰਦਾ ਕਿ ਕਰਮਜੀਤ ਮੈਂ ਤੇਰਾ ਪ੍ਰਚਾਰ ਟੈਲੀਫੋਨ 'ਤੇ ਕਰਦਾ, ਚਾਹੇ ਉਹ ਅਚਨਚੇਤ ਸੀ ਕਾਲ ਜਾਂ ਜਿਵੇਂ ਵੀ ਸੀ
ਜੀ ਜੀ,
ਸੀਐਮ ਤਾਂ ਤੁਹਾਡੇ ਨਾਲ ਖੜਾ ਅੱਜ ਵੀ, ਟਿਕਟ ਵੀ ਦੇ ਤੀ ਅਤੇ ਪ੍ਰਚਾਰ ਅਤੇ ਸੁਭਾਵਿਕ ਹੈ ਮੇਰੇ ਖਿਆਲ ਅੱਗੇ ਵੀ ਆਉਣਗੇ, ਤੁਹਾਡੀ ਅਦਾਕਾਰੀ ਦੇ ਖੇਤਰ 'ਚੋਂ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਇਹ ਸਾਰੇ ਤੁਹਾਡੇ ਲਈ ਪ੍ਰਚਾਰ ਕਰਨਗੇ?
ਬਿਲਕੁਲ ਕਰਨਗੇ ਜੀ, ਸਾਰਿਆਂ ਦੇ ਜਿੰਨਾਂ ਨੂੰ ਵੀ ਪਤਾ ਲੱਗਿਆ ਉਹ ਸਾਰੇ ਬੜੇ ਖੁਸ਼ ਨੇ, ਉਹ ਹਰ ਰੋਜ਼ ਕਿਸੇ ਨਾ ਕਿਸੇ ਦਾ ਫੋਨ ਆਉਂਦਾ ਰਹਿੰਦਾ ਵੀ ਸਾਨੂੰ ਕਦੋਂ ਬੁਲਾਉਣਾ, ਸਾਨੂੰ ਕਦੋਂ ਬੁਲਾਉਣਾ। ਔਰ ਮੈਨੂੰ ਇਸ 'ਤੇ ਮਾਣ ਹੈ ਆਪਣੀ ਇੰਡਸਟਰੀ 'ਤੇ ਕਿ ਸਾਰੇ ਬਹੁਤ ਪਿਆਰ ਕਰਦੇ ਨੇ, ਬਹੁਤ ਸਤਿਕਾਰ ਦਿੰਦੇ ਨੇ, ਔਰ ਸਾਰੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ।
ਵੈਸੇ ਤੁਹਾਡਾ ਭਾਈਚਾਰਾ ਚੱਲਦਾ ਹੁੰਦਾ ਇਹਨਾਂ ਗੱਲਾਂ ਤੋਂ ਵੀ ਨਹੀਂ ਯਾਰ ਅਸੀਂ ਪ੍ਰਚਾਰ ਕਰਕੇ ਅਸੀਂ ਆਪਦੇ ਬਾਰੇ ਧਾਰਨਾ ਨਹੀਂ ਬਣਾਉਣੀ?
ਨਹੀਂ ਬਿਲਕੁਲ,
ਕਰਮਜੀਤ ਦੀ ਮੁਹੱਬਤ ਹੈ ਵੀ ਇਹ ਸਾਰੇ ਆ ਜਾਣ?
ਬਿਲਕੁਲ ਆਉਣਗੇ ਜੀ, ਬਿਲਕੁਲ, ਜਿਹਨੂੰ ਮੈਂ ਕਹਿਤਾ ਬਲਕਿ ਮੇਰੇ ਬਿਨਾਂ ਕਹਿਣ ਤੋਂ ਵੀ ਆ ਰਹੇ ਨੇ ਜੀ।
ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ ਵੀ ਕਹਿੰਦੇ ਘੁੱਗੀ ਭਾਈ ਨੇ ਤੁਹਾਨੂੰ ਬੜਾ ਰੋਕਿਆ, ਕਹਿੰਦੇ ਮੇਰਾ ਤਜਰਬਾ ਬਹੁਤਾ ਚੰਗਾ ਨਹੀਂ ਰਿਹਾ, ਹਟ ਜਾ ਕਰਮਜੀਤ?
ਨਹੀਂ ਨਹੀਂ, ਮੈਨੂੰ ਰੋਕਿਆ ਨਹੀਂ, ਮੈਨੂੰ ਤਾਂ ਸਗਾ ਕਹਿੰਦੇ ਸੀ ਵੀ ਤੈਨੂੰ ਆਉਣਾ ਚਾਹੀਦਾ, ਘੁੱਗੀ ਭਾਜੀ ਬਹੁਤ ਸੁਲਝੇ ਹੋਏ ਇਨਸਾਨ ਨੇ ਜੀ, ਮੇਰੇ ਵੱਡੇ ਭਰਾ ਨੇ, ਔਰ ਹਮੇਸ਼ਾ ਉਹ ਚੰਗੀਆਂ ਗੱਲਾਂ ਹੀ ਦੱਸਦੇ ਨੇ, ਔਰ ਉਹ ਹੁਣ ਵੀ ਜਦੋਂ ਅਨਾਊਂਸਮੈਂਟ ਹੋਈ ਸੀ ਮੁਬਾਰਕਾਂ ਵੀ ਸਭ ਤੋਂ ਪਹਿਲਾਂ ਦਿੱਤੀਆਂ ਉਹਨਾਂ ਨੇ
ਜੀ,
ਔਰ ਇਹ ਵੀ ਕਿਹਾ ਵੀ ਜਿੱਥੇ ਮੇਰੀ ਜ਼ਰੂਰਤ ਹੋਈ ਜਦੋਂ ਮਰਜ਼ੀ ਬੁਲਾ ਲੈ।
ਤੁਸੀਂ ਵਿਅੰਗ ਤਾਂ ਕੈਸਟਾਂ ਦੇ ਰਾਹੀਂ ਵੀ ਕੀਤਾ, ਸੀਡੀਆਂ ਦੇ ਰਾਹੀਂ ਵੀ ਕੀਤਾ, ਸ਼ੋਜ਼ ਦੇ ਰਾਹੀਂ ਵੀ ਕੀਤਾ, ਵੱਖ ਵੱਖ ਲੀਡਰਾਂ ਦਾ ਕਰੈਕਟਰ ਵੀ ਤੁਸੀਂ ਪਲੇ ਕੀਤਾ ਵਿਦੇਸ਼ੀ ਸ਼ੋਆਂ ਦੇ ਵਿੱਚ ਖਾਸ ਤੌਰ 'ਤੇ। ਇੱਕ ਦੌਰ 'ਚ ਤੁਹਾਡਾ ਗਾਣਾ ਆਉਂਦਾ ਮੇਰੇ ਕੋਲ, ਉਹਦੀਆਂ 17 ਹੈਗੀਆਂ ਨੇ ਕਿ ਸਭ ਲੀਡਰ ਮਿੱਠੀਆਂ ਗੱਲਾਂ ਦਾ ਇੱਥੇ ਰਾਸ਼ਨ ਦੇ ਕੇ ਜਾਂਦੇ ਨੇ, ਕੋਈ ਲੈ ਸਕਦਾ ਤਾਂ ਲੈ ਲਓ ਜੀ, ਸਾਡਾ ਸਾਰਾ ਪਿੰਡ ਵਕਾਊ
ਜੀ ਜੀ।
ਹੁਣ ਪਿੰਡ ਦੇ ਹਾਲਾਤ ਕੀ ਆ?
ਦੇਖੋ ਜੀ, ਇਹ ਕੁਲਦੀਪ ਕੰਡਾਰਾ ਜੀ ਦਾ ਲਿਖਿਆ ਬੜਾ ਖੂਬਸੂਰਤ ਗੀਤ ਸੀ, ਬੜਾ ਲੋਕਾਂ ਨੇ ਇਹਨੂੰ ਪਸੰਦ ਵੀ ਕੀਤਾ, ਅਤੇ ਉਸ ਉਹੀ ਜਿਹੜੇ ਪਿੰਡ ਸੀਗੇ ਉਹਨਾਂ ਦੇ ਲਈ ਇਹ ਕੰਮ ਕਰਾਂਗੇ ਜੀ। ਔਰ ਮਾਨ ਸਰਕਾਰ ਕਰ ਵੀ ਰਹੀ ਹੈ, ਔਰ ਜਿੰਨੇ ਵੀ ਉਹਨਾਂ ਦੇ ਸਿਪਾਹੀ ਨੇ ਸਾਰੇ ਡਟੇ ਹੋਏ ਨੇ, ਅਤੇ ਪਰਮਾਤਮਾ ਕਰੇ ਸਾਡਾ ਪੰਜਾਬ ਰੰਗਲਾ ਪੰਜਾਬ ਜਲਦੀ ਬਣੂਗਾ।
ਪਿਛਲੇ 2 ਸਾਲਾਂ ਦੇ ਕਾਰਜਕਾਲ ਨੂੰ ਅਤੇ ਸਟੇਟ ਦੀ ਸਥਿਤੀ ਨੂੰ ਡਿਵੈਲਪਮੈਂਟ ਦੇ ਪੱਖੋਂ, ਕਾਨੂੰਨ ਵਿਵਸਥਾ ਦੇ ਪੱਖੋਂ ਤੁਸੀਂ ਕਿਵੇਂ ਵੇਖਦੇ ਹੋ ਨਿਊਟਰਲ ਹੋ ਕੇ?
ਦੇਖੋ ਠੀਕ ਹੈ ਜੀ, ਜਿਵੇਂ ਚੱਲ ਰਹੀ ਹੈ ਡਿਵੈਲਪਮੈਂਟ ਵਧੀਆ ਚੱਲ ਰਹੀ ਹੈ, ਲੋਕ ਖੁਸ਼ ਨੇ, ਅਤੇ ਬਾਕੀ ਜਿਹੜੇ ਹਾਲਾਤ ਆ ਤੁਹਾਨੂੰ ਵੀ ਪਤਾ, ਇਹ ਇੱਕੋਦਮ ਤਾਂ ਕਾਬੂ ਹੁੰਦੇ ਨਹੀਂ, ਹੌਲੀ ਹੌਲੀ ਇਹਨਾਂ 'ਤੇ ਵੀ ਕਾਬੂ ਪਾਇਆ ਜਾਊਗਾ।
ਬਹੁਤ ਸਾਰੇ ਮਸਲਿਆਂ 'ਤੇ ਕਰਮਜੀਤ ਜੀ ਓਪੋਜੀਸ਼ਨ ਸਵਾਲ ਕਰਦੀ ਹੈ, ਕਹਿੰਦੇ ਆਮ ਆਦਮੀ ਪਾਰਟੀ ਸੀ ਖਾਸ ਹੋ ਗਈ ਹੈ, ਸਿਕਿਉਰਟੀਆਂ, ਤੰਤਰ, ਤਾਮ ਝਾਮ ਸਾਰਾ ਕੁਝ ਜਿਉਂ ਦਾ ਤਿਉਂ ਹੀ ਆ, ਕਹਿੰਦੇ ਬਦਲਾਅ ਸਿਰਫ ਇਹ ਹੋਇਆ ਵੀ ਇਹਨਾਂ ਦੇ ਆਰਥਿਕ ਹਾਲਾਤ ਬਦਲ ਗਏ ਹੈ ਅਤੇ ਸਟੇਟਸ ਬਦਲ ਗਿਆ।
ਦੇਖੋ ਕੁਛ ਪ੍ਰੋਟੋਕੋਲ ਦੇ ਹਿਸਾਬ ਨਾਲ ਤਾਂ ਜਾਣਾ ਹੀ ਪੈਂਦਾ, ਇਹ ਨਹੀਂ ਕਿ ਕੋਈ ਮੈਂ ਹੁਣ ਜਿੰਨੇ ਵੀ ਕੰਸਟੀਟਿਊਸ਼ਨ 'ਚ ਗਏ, ਕੋਈ ਜਿੰਨੇ ਵੀ MLA ਸਾਹਿਬਾਨ ਮੇਰੇ ਨਾਲ ਗਏ ਨੇ, ਕੋਈ ਮੈਨੂੰ ਇੱਦਾਂ ਦਾ ਲੱਗਿਆ ਨਹੀਂ ਕਿ ਉਹ ਬਹੁਤ ਸਿਕਿਉਰਟੀਆਂ ਨਾਲ ਲੈ ਕੇ ਤੁਰਦੇ ਨੇ, ਜਾਂ ਕੋਈ VIP ਟਾਈਪ ਹੁੰਦਾ ਤਾਂ ਸਾਰੇ ਆਮ ਬੰਦਿਆਂ ਵਾਂਗੂ ਹੀ ਜਾ ਕੇ ਵਿਚਰਦੇ ਨੇ, ਲੋਕ ਉਹਨਾਂ ਤੋਂ ਖੁਸ਼ ਨੇ, ਬੜਾ ਮੈਨੂੰ ਇਸ ਗੱਲ ਦਾ ਮਾਣ ਆ।
ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਹੈ ਕਿ ਮੈਂ ਵਾਤਾਵਰਨ 'ਤੇ ਕੰਮ ਕਰੂੰਗਾ, ਲੀਡਰ ਆਮ ਤੌਰ 'ਤੇ ਗੱਲਾਂ ਕਰਦੇ ਨਹੀਂ ਹੈ, ਬੇਸ਼ੱਕ ਤੁਸੀਂ ਅਜੇ ਨਵੇਂ ਨਵੇਂ ਲੀਡਰ ਬਣੇ ਹੋ, ਇਨਵਾਇਰਮੈਂਟ, ਪਾਣੀ ਦਾ ਮਸਲਾ ਹੋ ਗਿਆ, ਕਹਿੰਦੇ ਹਵਾ, ਮਿੱਟੀ ਅਤੇ ਪਾਣੀ 3 ਸਰੋਤ ਹੀ ਪੰਜਾਬ ਦੇ ਮੁੱਖ ਤੌਰ 'ਤੇ ਸਹੀ ਮੰਨੇ ਜਾਂਦੇ ਸੀ, ਵੀ ਸਾਡੇ ਕੋਲ ਆ ਖਜ਼ਾਨਾ ਸੀ, ਅਤੇ ਉਹੀ ਚੀਜ਼ਾਂ ਸਾਡੇ ਕੋਲ ਮਨਫੀ ਹੋ ਗਈਆਂ। ਤੁਹਾਨੂੰ ਲੱਗਦਾ ਵੀ ਕਦੇ ਇਹ ਟੋਪਿਕ ਵੀ ਸਿਆਸਤਦਾਨਾਂ ਦੀ ਕੈਬਨਿਟ ਦਾ ਮੁੱਦਾ ਬਣਨਗੇ?
ਬਣਨਾ ਚਾਹੀਦਾ ਜੀ, ਕਿਉਂਕਿ ਜਿਹੜਾ ਪੰਜਾਬ 5 ਦਰਿਆਵਾਂ ਤੋਂ ਨਾ ਹੀ ਪੰਜਾਬ ਤੋਂ ਬਣਿਆ ਹੈ ਨਾ, ਉਹਦਾ ਪਾਣੀ ਸਾਫ਼ ਸੁਥਰਾ ਔਰ ਪਾਣੀ ਹੋਣਾ ਵੀ ਚਾਹੀਦਾ। ਮਾਨ ਸਰਕਾਰ ਨੇ ਕਾਫ਼ੀ ਇਹਦੇ ਬਾਰੇ ਵਧੀਆ ਕਦਮ ਚੁੱਕੇ ਨੇ, ਜਿਵੇਂ ਕਿ ਪਹਿਲਾਂ 40-45% ਲੋਕ ਯੂਜ਼ ਕਰਦੇ ਸੀਗੇ ਨਹਿਰੀ ਪਾਣੀ, ਅਤੇ ਅੱਜ 70% ਤੱਕ ਲੈ ਗਏ, ਅਤੇ ਬਾਕੀ ਜਿਹੜੀ ਮਾਲਵਾ ਨਹਿਰ ਨਿਕਲ ਰਹੀ ਹੈ ਉਹਦੇ ਬਾਰੇ ਵੀ ਮਤਲਬ ਜਦੋਂ ਪਾਣੀ ਆ ਗਿਆ ਤਾਂ ਮੇਰਾ ਖਿਆਲ ਹੈ ਵੀ 4-5 ਲੱਖ ਟਿਊਬਵੈੱਲ ਬੰਦ ਹੋ ਜਾਣਗੇ, ਜਿਹਦੇ ਨਾਲ ਧਰਤੀ ਦਾ ਹੇਠਲਾ ਪਾਣੀ ਵੀ ਬਚੂਗਾ ਔਰ ਬਿਜਲੀ ਵੀ ਬਚੂਗੀ, ਜਿਹਦੇ ਨਾਲ ਖੇਤਾਂ ਨੂੰ ਦਰਿਆਈ ਪਾਣੀ ਜਿਹੜਾ ਕਹਿੰਦੇ ਕਿ ਅੰਮ੍ਰਿਤ ਦਾ ਕੰਮ ਕਰਦਾ ਉਹ ਮਿਲੂਗਾ, ਔਰ ਧਰਤੀ ਦੀ ਜਿਹੜੀ ਸਾਡੀ ਜ਼ਮੀਨ ਦੀ ਪੈਦਾਵਾਰ ਵੀ ਵਧੂਗੀ।
ਤੁਸੀਂ ਅੰਮ੍ਰਿਤ ਦੀ ਗੱਲ ਕੀਤੀ ਅਤੇ ਮੈਨੂੰ ਜ਼ਹਿਰ ਚੇਤੇ ਆ ਗਿਆ, ਤੁਹਾਡੇ ਸੰਗਰੂਰ ਦੇ ਵਿੱਚ ਬੜਾ ਵੱਡਾ ਘਟਨਾਕ੍ਰਮ ਹੋਇਆ, ਬੜੀਆਂ ਮੌਤਾਂ ਹੋ ਗਈਆਂ ਜ਼ਹਿਰੀਲੀ ਸ਼ਰਾਬ ਵਾਲੇ ਮਸਲੇ 'ਤੇ ਓਪੋਜੀਸ਼ਨ ਬੜਾ ਵੱਡਾ ਮੁੱਦਾ ਬਣਾ ਰਹੀ ਹੈ, ਕਹਿੰਦੇ ਜਦੋਂ ਓਪੋਜੀਸ਼ਨ 'ਚ ਰਹਿੰਦਿਆਂ ਤਰਨ ਤਾਰਨ 'ਚ ਕਾਂਡ ਹੋਇਆ ਸੀ ਅਤੇ ਉਦੋਂ ਬਹੁਤ ਵੱਡੀਆਂ ਵੱਡੀਆਂ ਸਟੇਟਮੈਂਟ ਦਿੱਤੀਆਂ ਗਈਆਂ ਸੀ ਆਮ ਆਦਮੀ ਪਾਰਟੀ ਵੱਲੋਂ, ਹੁਣ ਸਰਕਾਰ ਦੀ ਕਾਰਗੁਜ਼ਾਰੀ ਜਾਂ ਕਾਰਵਾਈ ਨੂੰ ਕਿਵੇਂ ਵਹਿਣੇ ਹੋ?
ਦੇਖੋ ਜੀ, ਮਾਨ ਸਾਹਿਬ ਵੀ ਉੱਥੇ ਜਾ ਕੇ ਆਏ ਨੇ, ਮਾਨ ਸਰਕਾਰ ਕਰ ਰਹੀ ਹੈ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ, ਇਹੋ ਜਿਹਾ ਨਹੀਂ ਹੋਣਾ ਚਾਹੀਦਾ, ਜਿਹਦੇ ਵਿੱਚ ਮੇਰਾ ਆਪਣਾ ਮਿੱਤਰ ਵੀ ਉੱਥੋਂ ਇੱਕ।
ਅੱਛਾ, ਇਸੇ ਘਟਨਾ ਦੇ ਵਿੱਚ?
ਹਾਂਜੀ,
ਠੀਕ ਹੈ। ਇਹ ਕਰਮਜੀਤ ਜੀ, ਕਹਿੰਦੇ ਜੋੜ ਤੋੜ ਸ਼ੁਰੂ ਹੋ ਜਾਂਦੀ ਹੈ ਜਦੋਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਜੇ, ਤੁਹਾਡੇ ਹੀ ਸੰਗੀ ਸਾਥੀ ਤੁਹਾਡੀ ਪਾਰਟੀ ਦੇ ਤੁਹਾਡਾ ਐਲਾਨਿਆ ਹੋਇਆ ਇੱਕ ਉਮੀਦਵਾਰ ਲੈ ਗਏ, ਤੁਹਾਡਾ ਇੱਕ ਸਿਟਿੰਗ MLA ਲੈ ਗਏ, ਕਿਵੇਂ ਵੇਹਨੇ ਹੋ? ਕਹਿੰਦੇ ਹੁਣ ਵੀ ਬੜੇ ਬੰਦੇ ਸੰਪਰਕ 'ਚ ਹੈ, ਭਾਜਪਾ ਦੀ ਇਸ ਕਾਰਵਾਈ ਨੂੰ ਜਾਂ ਤੁਹਾਡੇ ਲੀਡਰਾਂ ਦੀ ਇਸ ਕਦਮ ਨੂੰ ਤੁਸੀਂ ਕਿਵੇਂ ਵੇਹਨੇ ਹੋ?
ਦੇਖੋ ਜੀ, ਮੈਨੂੰ ਇਹ ਲੱਗਦਾ ਵੀ ਪੋਲਿਟਿਕਸ ਦੇ ਵਿੱਚ ਐਥਿਕਸ ਹੋਣੇ ਜ਼ਰੂਰੀ ਨੇ।
ਠੀਕ ਹੈ।
ਦੇਖੋ ਜਿਹੜੇ ਜਲੰਧਰ ਦੇ ਸਾਡੇ ਉਮੀਦਵਾਰ ਸੀਗੇ ਜਾਂ ਸਿਟਿੰਗ MP ਸੀਗੇ, ਉਹਨਾਂ ਨੂੰ ਪਾਰਟੀ ਨੇ ਕੀ ਨਹੀਂ ਦਿੱਤਾ? ਪਹਿਲਾਂ ਉਹਨਾਂ ਨੂੰ MP ਬਣਾਇਆ, ਉਸ ਤੋਂ ਬਾਅਦ ਸਭ ਤੋਂ ਪਹਿਲਾ ਨਾਂ ਸਿਰਫ ਉਹਨਾਂ ਦਾ ਸੀਗਾ ਪਾਰਟੀ ਦੇ ਵਿੱਚ।
ਬਿਲਕੁਲ ਠੀਕ ਹੈ।
ਸੋ ਮੈਨੂੰ ਇਹ ਲੱਗਦਾ,
ਮਾਨ ਸਾਹਿਬ ਇਹ ਵੀ ਕਹਿੰਦੇ ਸੀ ਮੇਰੀ ਸੀਟ 'ਤੇ ਜਾ ਕੇ ਬਹਿਣਾ ਇਹਨੇ,
ਬਸ। ਅਤੇ ਦੂਜੀ ਗੱਲ ਇਹ ਹੈ ਕਿ ਭਾਜਪਾ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਉਹ MP ਬਣ ਪਾਉਣਗੇ, ਜਾਂ ਜਿਹੜੇ MLA ਗਏ ਨੇ ਉਹ ਵੀ MLA ਬਣ ਪਾਉਣਗੇ। ਹੁਣ ਪਤਾ ਨਹੀਂ ਪਿੱਛੋਂ ਕੀ ਮਜਬੂਰੀ ਹੈ, ਇਹ ਤੁਹਾਡੇ ਜਿਵੇਂ ਤੁਸੀਂ ਕਿਹਾ ਤੁਹਾਡੇ ਵੀ ਜਹਿਨ 'ਚ ਘੁੰਮਦੇ ਹੋ ਅਤੇ ਮੇਰੇ ਵੀ ਜਹਿਨ 'ਚ ਘੁੰਮਦੇ।
ਬਿਲਕੁਲ ਠੀਕ।
ਬਸ ਉਹੀ ਚੀਜ਼ਾਂ ਨੇ ਜੀ, ਐਥਿਕਸ ਹੋਣੇ ਬਹੁਤ ਜ਼ਰੂਰੀ ਨੇ।
ਆਈਡੀਓਲੋਜੀ ਦੀ ਪੋਲੀਟਿਕਸ ਤੁਸੀਂ ਕੀ ਵਜ੍ਹਾ ਮੰਨਦੇ ਹੋ? ਪਹਿਲਾਂ ਪੁਰਾਣੇ ਲੀਡਰ ਹੁੰਦੇ ਸੀ, ਆਈਡੀਓਲੋਜੀ 'ਤੇ ਕੰਮ ਕਰਦੇ ਸੀ, ਜਿਵੇਂ ਪੁਰਾਣੀਆਂ ਪਾਰਟੀਆਂ ਵੀ ਸੀਗੀਆਂ ਉਹ ਪ੍ਰੋ ਪੰਜਾਬ ਹੁੰਦੀਆਂ ਸੀਗੀਆਂ, ਉਹਨਾਂ ਦੀ ਆਈਡੀਓਲੋਜੀ ਹੁੰਦੀ ਸੀ ਇੱਕ ਕਮਿਊਨਿਟੀ ਨੂੰ ਲੈ ਕੇ, ਖਿੱਤੇ ਨੂੰ ਲੈ ਕੇ, ਰਿਲੀਜਨ ਦੀ ਪੋਲੀਟਿਕਸ ਵੀ ਬੜੀ ਹਾਵੀ ਰਹੀ ਹੈ, ਪਰ ਹੁਣ ਲੀਡਰਾਂ ਦੇ ਸਿਧਾਂਤ ਕਿਉਂ ਨਹੀਂ ਰਹਿ ਗਏ, ਵਜ੍ਹਾ ਕੀ ਮੰਨਦੇ ਹੋ?
ਦੇਖੋ ਜੀ, ਮੈਨੂੰ ਤਾਂ ਇਹ ਲੱਗਦਾ ਵੀ ਜਿਹੜਾ ਵੀ ਲੀਡਰ ਹੈ ਵੀ ਕੋਈ ਕਿਸੇ ਖਾਸ ਖਿੱਤੇ ਦਾ ਨਹੀਂ ਹੋਣਾ ਚਾਹੀਦਾ, ਕੋਈ ਖਾਸ ਕਮਿਊਨਿਟੀ ਦੇ ਬਾਰੇ ਨਹੀਂ ਸੋਚਣਾ। ਹਰ ਇੱਕ ਜਿਹੜਾ ਪੰਜਾਬ ਵਾਸੀ ਹੈ, ਜਿਹੜੇ ਨੂੰ ਵੀ ਦੁੱਖ ਤਕਲੀਫ ਹੈ, ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ, ਅਮੀਰ ਦੀਆਂ ਕੋਈ ਹੋਰ ਸਮੱਸਿਆਵਾਂ ਨੇ, ਗਰੀਬ ਦੀਆਂ ਕੋਈ ਹੋਰ ਸਮੱਸਿਆਵਾਂ ਨੇ, ਸਾਰਿਆਂ ਨੂੰ ਬਰਾਬਰਤਾ ਦੇ ਨਾਲ ਹੀ ਸੋਚਣਾ ਚਾਹੀਦਾ, ਇੱਕ ਨਜ਼ਰ ਨਾਲ ਦੇਖਣਾ ਚਾਹੀਦਾ, ਇਹੀ ਮੇਰੇ ਖਿਆਲ 'ਚ ਹੋਣਾ ਚਾਹੀਦਾ ਸਾਰਾ ਕੁਛ। ਹਾਂ ਠੀਕ ਹੈ, ਜਦੋਂ ਤੁਸੀਂ ਆਹ ਹੁਣ ਦੌਰ ਆ ਜਿਹੜਾ ਇਲੈਕਸ਼ਨਾਂ ਦਾ, ਉਦੋਂ ਹੁੰਦਾ ਵੀ ਫਲਾਣੇ ਨੂੰ ਵੀ ਲੈ, ਜਦੋਂ ਜਿੱਤ ਜਾਂਦੇ ਤੁਸੀਂ ਫਿਰ ਸਾਰਿਆਂ ਲਈ ਬਰਾਬਰ ਹੋਣੇ ਚਾਹੀਦੇ ਹੋ, ਫਿਰ ਤੁਹਾਡੇ ਲਈ ਇਹ ਨਹੀਂ ਕਿ ਇਹ ਮੇਰੀ ਪਾਰਟੀ ਦਾ ਬੰਦਾ, ਜੇ ਉਹ ਡਿਜ਼ਰਵ ਵੀ ਨਹੀਂ ਕਰਦਾ ਤਾਂ ਵੀ ਉਹਨੂੰ ਲਿਆਓ, ਅਤੇ ਨਹੀਂ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਡਿਜ਼ਰਵਿੰਗ ਹੁੰਦਾ ਉਹਨੂੰ ਅੱਗੇ ਉਹਦੇ ਲਈ ਕੰਮ ਕਰਨਾ।
ਮੈਂ ਹਲਕੇ 'ਚ ਵਾਪਸ ਆਉਣਾ ਫਰੀਦਕੋਟ, ਤੁਹਾਨੂੰ ਉੱਥੇ ਕੰਪੀਟੀਸ਼ਨ ਕਿੱਦਾਂ ਲੱਗਦਾ? ਬੇਸ਼ੱਕ ਹਜੇ ਬਾਕੀ ਪਾਰਟੀਆਂ ਨੇ ਉਮੀਦਵਾਰ ਉੱਥੇ ਐਲਾਨ ਕਰਨੇ ਆ, ਤੁਹਾਨੂੰ ਨਿੱਜੀ ਤੌਰ 'ਤੇ ਕੀ ਲੱਗਦਾ, ਕਾਂਗਰਸ ਨਾਲ ਮੁਕਾਬਲਾ ਹੋਊਗਾ, ਅਕਾਲੀਆਂ ਨਾਲ ਹੋਊਗਾ ਜਾਂ ਕਿਸ ਤਰ੍ਹਾਂ?
ਮੈਨੂੰ ਐਂ ਲੱਗਦਾ ਵੀ ਸਾਡਾ ਮੁਕਾਬਲਾ ਆਪਣੇ ਆਪ ਨਾਲ ਹੀ ਹੈ ਜੀ, ਕਿਉਂਕਿ ਜਿਵੇਂ ਪਹਿਲਾਂ ਜਿੰਨੀਆਂ ਵੋਟਾਂ ਨਾਲ ਲੋਕਾਂ ਨੇ ਉਮੀਦਵਾਰ ਜਿਤਾਏ ਨੇ, ਮੈਨੂੰ ਮੈਂ ਚਾਹੁੰਦਾ ਕਿ ਉਸ ਤੋਂ ਵੀ ਵੱਧ ਵੋਟਾਂ ਨਾਲ ਲੋਕ ਜਿਤਾਉਣ।
ਕੁਝ ਲੋਕ ਇਹ ਵੀ ਕਹਿੰਦੇ ਨੇ, ਸਿਆਸੀ ਪੰਡਿਤ ਕਹਿੰਦੇ ਵੀ ਵਿਦਨ ਪਾਰਟੀ ਬੜੇ ਧੜੇ ਹੁੰਦੇ ਆ, ਕੋਈ ਕਹਿੰਦਾ ਮੈਂ ਦਿੱਲੀ ਦਾ, ਕੋਈ ਕਹਿੰਦਾ ਮੈਂ ਪੰਜਾਬ ਦਾ, ਤੁਹਾਡੇ ਫਰੀਦਕੋਟ 'ਚ ਇਹੋ ਜਿਹਾ ਮਾਹੌਲ ਹੈ, ਤੁਹਾਨੂੰ ਹੈ ਕੋਈ ਇਸ ਤਰ੍ਹਾਂ ਦੀ ਸ਼ੰਕਾ ਵੀ ਕਿਤੇ ਨੁਕਸਾਨ ਨਾ ਹੋਵੇ ਇਸ ਗੱਲ ਦਾ?
ਨਹੀਂ ਜੀ, ਮੈਨੂੰ ਨਹੀਂ ਲੱਗਦਾ। ਮੈਂ ਜਿਨ੍ਹਾਂ ਨੂੰ ਲੋਕਾਂ ਨੂੰ ਵੀ ਮਿਲਿਆ, ਚਾਹੇ ਗਰਾਊਂਡ ਲੈਵਲ 'ਤੇ ਜਾਂ ਜਿਹੜੇ ਪਾਰਟੀ ਦੇ ਅਹੁਦੇਦਾਰ ਨੇ ਜਾਂ ਵਰਕਰਸ ਨੇ ਜਾਂ ਆਮ ਲੋਕ ਨੇ, ਬੜਾ ਪਿਆਰ ਸਤਿਕਾਰ ਦੇ ਰਹੇ ਨੇ ਜੀ, ਉੱਥੇ ਦੇ ਮਾਨ ਸਾਹਿਬ ਦੇ ਕੰਮਾਂ ਨੂੰ ਵੀ ਬੜਾ ਐਪਰੀਸ਼ੀਏਟ ਕਰ ਰਹੇ ਨੇ, ਔਰ ਜਿੰਨੇ ਵੀ ਉੱਥੋਂ ਦੇ ਵਿਧਾਇਕ ਨੇ ਸਾਰਿਆਂ ਨੂੰ, ਉਹਨਾਂ ਨੂੰ ਵੀ ਐਪਰੀਸ਼ੀਏਟ ਕਰ ਰਹੇ ਨੇ, ਔਰ ਜਿਹੜੇ ਵਿਧਾਇਕ ਨੇ ਉਹ ਆਪਣਾ ਰਿਪੋਰਟ ਕਾਰਡ ਲੈ ਕੇ ਜਾ ਰਹੇ ਨੇ ਘਰ ਘਰ, ਉਹ ਕਹਿੰਦੇ ਵੀ ਜੇ ਸਾਨੂੰ ਤੁਹਾਨੂੰ ਸਾਡੇ ਕੰਮ ਚੰਗੇ ਨਹੀਂ ਲੱਗੇ ਤਾਂ ਬੇਸ਼ੱਕ ਵੋਟ ਨਾ ਪਾਇਓ, ਇਹ ਕਹਿਣੀ ਬਹੁਤ ਵੱਡੀ ਗੱਲ ਹੁੰਦੀ ਹੈ ਜੀ।
ਸੀਐਮ ਸਾਹਿਬ ਦਾ ਕੋਈ ਪ੍ਰੋਗਰਾਮ ਬਣਿਆ ਤੁਹਾਡੇ ਹਲਕੇ 'ਚ ਇਹਨਾਂ ਆਉਣ ਵਾਲੇ ਦਿਨਾਂ 'ਚ?
4 ਤਰੀਕ ਤੋਂ ਬਾਅਦ ਉਹਨਾਂ ਨੇ ਵਾਅਦਾ ਕੀਤਾ ਕਿ ਉੱਧਰ ਆਵਾਂਗੇ, ਅਤੇ ਉਦੋਂ
ਮੈਂ ਤੁਹਾਡੇ 'ਤੇ ਖਬਰ ਕਨਫਰਮ ਕਰਾਉਣੀ ਆ। ਵਧਾਈਆਂ ਹੋ ਗਈਆਂ ਸੀਐਮ ਸਾਹਿਬ ਵਾਲੇ ਪਾਸੇ ਕਿ ਅਜੇ ਨਹੀਂ?
ਹੋਣ ਵਾਲੀਆਂ ਜੀ,
ਹੋਣ ਵਾਲੀਆਂ,
5 ਮਿੰਟ ਪਹਿਲਾਂ ਹੀ ਗੱਲ ਹੋ ਕੇ ਹਟੀ ਹੈ।
ਅੱਛਾ,
ਹੋਣ ਵਾਲੀਆਂ ਨੇ ਜੀ।
ਅੱਛਾ, ਵੈਸੇ ਤੁਸੀਂ ਬਹੁਤ ਇੰਟਰਵਿਊਆਂ ਦੇ ਵਿੱਚ ਕਿੱਸੇ ਸੁਣਾ ਚੁੱਕੇ ਹੋ, ਮੈਂ ਚਾਹੂੰਗਾ ਕਿ ਇਸ ਗੱਲਬਾਤ ਦੇ ਦੌਰਾਨ ਵੀ ਪਹਿਲੀ ਮੁਲਾਕਾਤ ਦਾ ਕਿੱਸਾ ਸੁਣਾ ਦਿਓ ਕਿ ਕਦੋਂ ਭਗਵੰਤ ਮਾਨ ਹੋਰਾਂ ਨੂੰ ਤੁਸੀਂ ਮਿਲਦੇ ਹੋ।
ਜਦੋਂ ਮੈਂ +1 ਦੇ ਵਿੱਚ ਸੀਗਾ, ਅਤੇ ਮੇਰਾ ਖਿਆਲ ਉਦੋਂ ਪੇਪਰਾਂ ਦੇ ਦਿਨ ਜੇ ਚੱਲ ਰਹੇ ਸੀਗੇ, ਇੱਕ ਸਾਡੇ ਲਾਇਬ੍ਰੇਰੀ ਉਹਦੇ ਪਿੱਛੇ ਬੋਰਡ ਸੀਗਾ ਲੱਗਿਆ, ਹੁਣ ਉਹ ਵੱਢ ਤਾਂ ਮੈਨੂੰ ਬੜਾ ਅਫਸੋਸ ਹੋਇਆ। ਮੇਰੇ ਕਾਲਜ ਦੇ ਵਿੱਚ ਉਹ ਬੋਰਡ ਦੇ ਥੱਲੇ ਮਾਨ ਸਾਹਿਬ ਆਏ, ਮਾਨ ਸਾਹਿਬ ਮੈਥੋਂ ਸੀਨੀਅਰ ਸੀਗੇ, ਉਹ ਪਹਿਲਾਂ ਮੇਰੇ ਤੋਂ ਆ ਕੇ ਉਹਨਾਂ ਨੇ ਕੋਈ ਕੰਪੀਟੀਸ਼ਨ ਲੜਿਆ, ਉਦੋਂ ਨੌਨ ਮੈਡੀਕਲ ਉਹਨਾਂ ਨੇ ਲਿਆ ਹੋਇਆ ਸੀ, ਅਤੇ ਉਸ ਤੋਂ ਬਾਅਦ 'ਚ ਉਹ ਨੌਨ ਮੈਡੀਕਲ 'ਚ ਫੇਲ ਹੋ ਗਏ, ਅਤੇ ਘਰਦਿਆਂ ਨੇ ਹਟਾ ਲਿਆ ਵੀ ਤੂੰ ਇਹ ਕੰਮ ਨਹੀਂ ਕਰਨਾ, ਅਤੇ ਉਸ ਤੋਂ ਬਾਅਦ 'ਚ ਮੇਰੀ ਐਂਟਰੀ ਹੋ ਗਈ, ਮੇਰੀ ਚੜ੍ਹਾਈ ਹੋ ਗਈ ਕਾਲਜ ਦੇ ਵਿੱਚ ਪੂਰੀ। ਅਤੇ ਮਾਨ ਸਾਹਿਬ ਮੇਰੇ ਕੋਲ ਆਏ, ਮੈਂ ਬੋਰਡ ਥੱਲੇ ਬੈਠਾ ਸੀ, ਕਹਿੰਦਾ ਯਾਰ ਤੂੰ ਗਾਉਂਦਾ ਬਹੁਤ ਵਧੀਆ, ਕਹਿੰਦਾ ਮੈਂ ਵੀ ਇਹ ਟਮ ਟਮਾ ਜਿਹਾ ਕਰ ਲੈਂਦਾ ਵੀ ਮੈਂ ਸਕਿੱਟ ਆਪਣਾ ਮੋਨੋ ਐਕਟਿੰਗ ਕਰਦਾ ਹੈ ਨਾ। ਉਹ 5 ਕੁ ਮਿੰਟ ਦੇ ਵਿੱਚ ਹੀ ਐਂ ਲੱਗਿਆ ਵੀ ਅਸੀਂ ਪਤਾ ਨਹੀਂ 20 ਸਾਲਾਂ ਦੇ ਜਾਣਦੇ ਹਾਂ, ਅਤੇ ਉਦੋਂ ਦੀ ਯਾਰੀ ਪਈ। ਉਹ ਕਹਿੰਦੇ ਵੀ ਜਦੋਂ ਹੁਣ ਵੀ ਕੋਈ ਕੰਪੀਟੀਸ਼ਨ ਹੋਇਆ ਤਾਂ ਮੈਨੂੰ ਜ਼ਰੂਰ ਦੱਸਿਆ, ਆਪਾਂ ਇਕੱਠੇ ਜਾਵਾਂਗੇ।
ਅੱਛਾ,
ਇਹ ਗੱਲ 91 ਦੀ ਹੋਣੀ ਹੈ ਜੀ, ਹੈ ਨਾ, 90-91 ਦੀ। ਅਤੇ ਉਦੋਂ ਤੋਂ ਲੈ ਕੇ ਉਸ ਦਿਨ ਤੋਂ ਲੈ ਕੇ ਫਿਰ ਅਸੀਂ ਜਦੋਂ ਕਾਲਜ ਦੇ ਵਿੱਚ ਕੰਪੀਟੀਸ਼ਨ ਆਏ ਤਾਂ ਮੇਰਾ ਖਿਆਲ ਹੈ ਵੀ ਪੰਜਾਬ ਦੇ ਅੱਧੇ ਕਾਲਜਾਂ ਦੇ ਵਿੱਚ ਅਸੀਂ ਕੰਪੀਟੀਸ਼ਨ ਲੜੇ, ਔਰ ਸਾਡੇ ਘਰਾਂ 'ਚ ਅਤੇ ਸਾਡੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਦੇ ਵਿੱਚ ਥਾਂ ਨਹੀਂ ਹੁੰਦੀ ਸੀ ਸਾਡੀਆਂ ਟਰੋਫੀਆਂ ਰੱਖਣ ਨੂੰ।
ਅੱਛਾ,
ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਇਕੱਠੇ ਹੀ ਹਾਂ ਜੀ।
ਠੀਕ ਹੈ, ਅਤੇ ਇੰਪੋਰਟੈਂਟ ਗੱਲ ਇਹ ਹੈ ਵੀ ਤੁਹਾਨੂੰ ਕੋਈ ਸ਼ਰਾਰਤ ਕੋਈ ਕਿੱਸਾ, ਕੋਈ ਮਾਨ ਸਾਹਿਬ ਕਹਿੰਦੇ ਸ਼ਰਾਰਤੀ ਸੀ ਬਹੁਤ, ਮੈਨੂੰ ਵੀ ਇੰਟਰਵਿਊਆਂ 'ਚ ਬੜੇ ਕਿੱਸੇ ਉਹਨਾਂ ਨੇ ਸੁਣਾਏ ਆ, ਕੋਈ ਇਹੋ ਜਿਹੀ ਸ਼ਰਾਰਤ ਸੁਣਾ ਦਿਓ ਜਿਹਨੇ ਸੇਵਾ ਬਹੁਤ ਕਰਾਈ ਹੋਵੇ?
ਨਹੀਂ, ਸੇਵਾ ਤਾਂ ਨਹੀਂ ਕਰਾਈ। ਮੈਂ ਮਾਨ ਸਾਹਿਬ ਦੇ ਫਾਦਰ ਸਾਹਿਬ ਦੀ ਬੜੀ ਮਮਿਕਰੀ ਕਰਦਾ ਸੀਗਾ।
ਅੱਛਾ,
ਮਾ ਤੁਸੀਂ ਹਿਸਾਬ ਲਾ ਲਓ ਵੀ ਅਸੀਂ ਇਕੱਠੇ ਬੈਠੇ ਹੁੰਦੇ ਤਾਂ ਮਾਨ ਸਾਹਿਬ ਨੇ ਕਹਿਣਾ ਵੀ ਕਰਮਜੀਤ ਭੂਆ ਨੂੰ ਫੋਨ ਲਾ। ਮੈਂ ਭੂਆ ਨੂੰ ਫੋਨ ਲਾਉਣਾ ਹੈ ਨਾ ਮਹਿੰਦਰ ਮਾਸਟਰ ਬਣ ਕੇ, ਅਤੇ ਉਹਨਾਂ ਨੂੰ ਮਤਲਬ ਕਰੀ ਜਾਣੀਆਂ ਗੱਲਾਂ ਹੈ ਨਾ, ਅਤੇ ਈਵਨ ਮਾਨ ਸਾਹਿਬ ਦੀ ਮਦਰ ਨੂੰ ਵੀ ਮੈਂ ਮਹਿੰਦਰ ਮਾਸਟਰ ਬਣ ਕੇ ਫੋਨ ਕੀਤਾ, ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਦਿੱਤਾ। ਮਾਨ ਸਾਹਿਬ ਦੀ ਸਿਸਟਰ ਮਨਪ੍ਰੀਤ ਨੂੰ, ਉਹਨੂੰ ਵੀ ਕਿੰਨੇ ਵਾਰੀ, ਅਤੇ ਇੱਥੋਂ ਤੱਕ ਕਿ ਮਾਨ ਸਾਹਿਬ ਦਾ ਭਤੀਜਾ ਗਿਆਨ, ਆਪਣੇ ਚਾਚੇ ਦਾ ਮੁੰਡਾ,
ਚਾਚੇ ਦਾ ਮੁੰਡਾ ਗਿਆਨ,
ਉਹਨੂੰ ਮੈਂ ਮਹਿੰਦਰ ਮਾਸਟਰ ਦੀ ਆਵਾਜ਼ ਕੱਢ ਕੇ ਜ਼ਮੀਨ ਠੇਕੇ 'ਤੇ ਦੇਤੀ, ਅਤੇ ਦੂਜੇ ਦਿਨ ਉਹ ਮਾਸਟਰ ਜੀ ਕੋਲ ਪੈਸੇ ਲੈ ਕੇ ਆ ਗਿਆ ਕਿ ਰਾਤ ਆਪਣੀ ਇੰਨੀ 'ਚ ਗੱਲ ਹੋਈ। ਉਹ ਕਹਿੰਦਾ ਮੇਰੀ ਗੱਲ ਹੀ ਨਹੀਂ ਹੋਈ, ਕਹਿੰਦਾ ਤੁਸੀਂ ਰਾਤ ਫੋਨ ਕੀਤਾ। ਉਦੋਂ ਹੱਚ ਦੇ ਨਵੇਂ 8 ਵਾਲੇ ਫੋਨ ਚੱਲੇ,
ਹਾਂਜੀ ਹਾਂਜੀ,
ਅਤੇ ਉਹ ਪਤਾ ਨਹੀਂ ਲੱਗਦਾ ਸੀ ਵੀ ਕਿਹਦਾ ਫੋਨ ਹੈ ਨਾ, ਅਤੇ ਮੈਂ ਉਸ ਫੋਨ ਤੋਂ ਫੋਨ ਕੀਤਾ, ਅਤੇ ਉਹਨਾਂ ਦੇ ਘਰੇ ਕਲੇਸ਼ ਪਾਇਆ ਪੂਰਾ।
ਕੋਈ 5 ਖੂਬੀਆਂ ਭਗਵੰਤ ਮਾਨ ਦੀਆਂ?
ਦੇਖੋ ਜੀ, ਮਿਹਨਤ, ਲਗਨ, ਇਮਾਨਦਾਰੀ, ਸ਼ਿੱਦਤ ਅਤੇ ਸਿਰੜ ਬਹੁਤ ਆ ਉਹਨਾਂ 'ਚ।
ਹਾਂ, ਤੁਹਾਡਾ ਕਦੇ ਡਿਸਕਸ ਹੋਇਆ ਸੀ ਜਦੋਂ ਤੁਸੀਂ ਯੰਗ ਏਜ 'ਚ ਸੀਗੇ ਜਾਂ ਜਦੋਂ ਕਮੇਡੀ ਕਰਦੇ ਸੀ ਕਿ ਤੁਹਾਡਾ ਦੋਵਾਂ ਦਾ ਆਪਸ 'ਚ ਡਿਸਕਸ ਹੋਇਆ ਵੀ ਇੱਕ ਦੌਰ ਆਊਗਾ ਯਾਰ ਆਪਾਂ ਸਿਆਸਤਦਾਨ ਬਣਾਂਗੇ?
ਮੈਂ ਇੱਕ ਗੱਲ ਦੱਸਦਾ ਤੁਹਾਨੂੰ ਵੀ ਇਹ ਗੱਲ ਮੇਰਾ ਖਿਆਲ ਆ ਵੀ 93 95 ਦੀ ਹੋਣੀ ਹੈ ਕਿਉਂਕਿ ਮਾਨ ਸਾਹਿਬ ਜਦੋਂ ਕਾਲਜ ਪਲੱਸ 1 ਪਲੱਸ 2 ਦੇ ਵਿੱਚ ਸੀਗੇ ਉਹਨਾਂ ਕੋਲ ਛੋਟਾ ਜਿਹਾ ਰੇਡੀਓ ਹੁੰਦਾ ਸੀਗਾ ਉਹਦੇ ਬਾਹਰਲੇ ਪਾਸੇ ਸੈੱਲ ਲੱਗੇ ਹੁੰਦੇ ਸੀਗੇ ਅਤੇ ਰਬੜ ਨਾਲ ਲਪੇਟੇ ਹੁੰਦੇ ਸੀਗੇ ਅਤੇ ਉਹ ਕਿਤੇ ਖੜ੍ਹੇ ਖੰਭੇ ਦੇ ਨਾਲ ਉਹਦੀ ਕ੍ਰਿਕਟ ਦੀ ਕਮੈਂਟਰੀ ਸੁਣ ਰਿਹਾ ਕਦੇ ਰਗਬੀ ਗੇਮ ਦੀ ਕਦੇ ਕਿਸੇ ਦੀ ਮਤਲਬ ਦੁਨੀਆ ਭਰ ਦੀਆਂ ਗੇਮਸ ਬਾਰੇ ਦੁਨੀਆ ਭਰ ਦੇ ਖਿਡਾਰੀਆਂ ਦੇ ਬਾਰੇ ਇਕੱਲੇ
ਬਿਲਕੁਲ ਸਹੀ ਗੱਲ
ਉਹਨਾਂ ਨੂੰ ਨੌਲੇਜ ਸੀਗੀ ਦੁਨੀਆ ਭਰ ਦੇ ਪੋਲਿਟਿਕਸ
ਬਾਸਕਟਬਾਲ ਦੇ ਬੜੇ ਸ਼ੌਕੀਨ
ਬਹੁਤ ਮਤਲਬ ਇਕੱਲੇ ਇਕੱਲੇ ਖਿਡਾਰੀ ਦਾ ਰਿਕਾਰਡ ਵੀ ਉਹਨਾਂ ਨੂੰ ਪਤਾ ਵੀ ਯਾਰ ਇਹਨੇ ਕਿੰਨੇ ਮਤਲਬ ਗੋਲ ਕੀਤੇ ਜਾਂ ਕਿੰਨਾ ਕੀ ਕੀਤਾ ਸਭ ਕੁਝ ਕਿੰਨੇ ਸਕੋਰ ਬਣਾਏ ਹਰ ਇੱਕ ਗੇਮ ਦੇ ਵਿੱਚ ਅਤੇ ਉਹ ਮਤਲਬ ਵੀ ਐਡਾ ਕੁ ਖਜ਼ਾਨਾ ਉਹ ਬੰਦਾ ਅਤੇ ਉਹਨੂੰ ਕਿਸੇ ਵੀ ਚੀਜ਼ ਬਾਰੇ ਪਤਾ ਕਰ ਲਓ ਉਹ ਤੁਹਾਨੂੰ ਮਤਲਬ ਮੌਕੇ 'ਤੇ ਜਵਾਬ ਦੇ ਦਿਉ ਅਤੇ ਮੈਂ ਉਹਨਾਂ ਨੂੰ ਅੱਜ ਤੋਂ 25-30 ਸਾਲ ਪਹਿਲਾਂ ਕਹਿੰਦਾ ਸੀ ਮਾਨ ਸਾਹਿਬ ਵੀ ਇੱਕ ਦਿਨ ਬਹੁਤ ਵੱਡਾ ਲੀਡਰ ਬਣੋਗੇ ਅਤੇ ਹੁਣ ਚਾਹੇ ਤੁਹਾਡੇ ਨਾਲ ਕਦੇ ਮੁਲਾਕਾਤ ਹੋਏ ਤੁਸੀਂ ਇਹ ਗੱਲ 'ਚ ਪੁੱਛ ਸਕੋ
ਮੈਂ ਪੁੱਛੂ ਡੈਫੀਨੇਟਲੀ
ਉਹਨਾਂ ਨੂੰ ਇੱਕ ਗੱਲ ਕਹੀ ਦੋ ਗੱਲਾਂ ਕਹੀਆਂ ਸੀ ਇੱਕ ਤਾਂ ਜਦੋਂ ਅਸੀਂ ਬੱਸ ਅੱਡੇ ਤੋਂ ਤੁਰੇ ਆਉਂਦੇ ਹੁੰਦੇ ਸੀਗੇ ਤਾਂ ਉਹਨਾਂ ਨੇ ਹਸਾਉਂਦੇ ਤੁਰਨਾ ਨਵੀਆਂ ਨਵੀਆਂ ਗੱਲਾਂ ਅਤੇ ਮੈਂ ਕਿਹਾ ਵੀ ਸਭ ਤੋਂ ਪਹਿਲੀ ਗੱਲ ਇਹ ਕਹੀ ਸੀ ਕਿ ਜਿਸ ਦਿਨ ਇਸ ਫੀਲਡ ਦੇ ਵਿੱਚ ਆ ਗਿਆ ਜਿੰਨੇ ਵੀ ਕਮੇਡੀਅਨ ਨੇ ਵੀ ਸਭ ਤੋਂ ਮਤਲਬ ਨੰਬਰ 1 'ਤੇ ਭਗਵੰਤ ਮਾਨ ਹੋਊਗਾ ਅਤੇ ਉਹ ਗੱਲ ਹੋਈ ਹੈ ਜਿੰਨਾ ਚਿਰ ਉਹ ਕਾਮੇਡੀ ਦੇ ਵਿੱਚ ਰਹੇ ਨੇ ਨੰਬਰ 1 ਹੀ ਰਹੇ ਨੇ ਔਰ ਉਸ ਤੋਂ ਬਾਅਦ ਇਹ ਦੂਜੀ ਗੱਲ ਕਹੀ ਸੀ ਵੀ ਭਰਾ ਤੂੰ ਇੱਕ ਦਿਨ ਬਹੁਤ ਵੱਡਾ ਲੀਡਰ ਬਣੇਗਾ ਅਤੇ ਉਹ ਵੀ ਬਣੇ
ਤੁਸੀਂ ਦੋਵੇਂ ਕਦੀ ਘਰ ਦੇ ਹਾਲਾਤ ਨੂੰ ਲੈ ਕੇ ਗੁਰਬਤ ਨੂੰ ਲੈ ਕੇ ਕਦੀ ਨਿਰਾਸ਼ ਹੋਏ ਸੀ ਵੀ ਯਾਰ ਕੁਛ ਨਹੀਂ ਬਣਨਾ ਆਪਣਾ ਐਂ ਕਿਤੇ ਆਪਾਂ ਕਮੇਡੀ ਕਰਦੇ ਨਾ ਰਹਿ ਜਾਈਏ
ਮੈਨੂੰ ਲੱਗਦਾ ਮੇਰੀ ਇਹੀ ਕੀ ਕਹਿੰਦਾ USP ਹੈ ਕਿ ਮੈਂ ਕਦੇ ਨਿਰਾਸ਼ ਨਹੀਂ ਹੋਇਆ
ਅੱਛਾ
ਮੈਂ ਹਾਲਾਤਾਂ ਨਾਲ ਡਟ ਕੇ ਲੜਿਆ ਮੈਂ ਬਹੁਤ ਗਰੀਬੀ ਹੰਢਾਈ ਹੈ ਪਰ ਗਰੀਬੀ ਵੀ ਮੈਂ ਬਾਦਸ਼ਾਹ ਵਾਂਗੂ ਹੰਢਾਈ ਹੈ
ਅੱਛਾ
ਵੀ ਇਹ ਨਹੀਂ ਕਦੇ ਮਰੂ ਨਹੀਂ ਕੀਤਾ ਵੀ ਯਾਰ ਗਰੀਬੀ ਬਹੁਤ ਹੈ ਕੀ ਕਰਾਂਗੇ ਇਹ ਸੀਗਾ ਵੀ ਹਿੰਮਤ ਰੱਖਾਂਗੇ ਲੜਾਂਗੇ ਸਿਆਣੇ ਕਹਿੰਦੇ ਇੱਕ ਪਤਾ ਨਹੀਂ ਕਿਹਦੀ ਗੱਲ ਕਹੀ ਹੋਈ ਹੈ ਕਹਿੰਦੇ ਗਰੀਬ ਜੰਮਣਾ ਤੁਹਾਡੇ ਹੱਥ ਵਿੱਚ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਜੇ ਗਰੀਬ ਮਰਦੇ ਹੋ ਤਾਂ ਇਟ ਮੀਨਜ਼ ਤੁਹਾਡੇ 'ਚ ਕੋਈ ਕਸੂਰ ਹੈ ਤੁਸੀਂ ਆਪਣੀ ਮਿਹਨਤ ਨਹੀਂ ਕੀਤੀ
ਬੰਦਾ ਜਦੋਂ ਕਿਸੇ ਮੁਕਾਮ 'ਤੇ ਪਹੁੰਚਦਾ ਤਾਂ ਬਾਈ ਜੀ ਅਕਸਰ ਬੰਦਾ ਪਿਛੋਕੜ ਨੂੰ ਯਾਦ ਕਰਕੇ ਨਾ ਪ੍ਰੈਜ਼ੈਂਟ ਨੂੰ ਸੈਲੀਬ੍ਰੇਟ ਕਰਦਾ
ਬਿਲਕੁਲ
ਤੁਸੀਂ ਜਦੋਂ ਪੁਰਾਣਾ ਗੁਰਬਤ ਵਾਲਾ ਦੌਰ ਯਾਦ ਕਰਦੇ ਹੋ ਤਾਂ ਫਿਰ ਕਿਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕੰਪੈਰੀਜ਼ਨ ਕਰਦੇ ਹੋ ਮੇਰੇ ਖਿਆਲ ਰੋਜ਼ ਹੀ ਹੁੰਦਾ ਹੋਣਾ ਕਿ ਯਾਰ ਅਸੀਂ ਮਾਤੜ ਘਰ ਦੇ ਲੋਕ ਸੀ ਜਹਾਜ਼ਾਂ 'ਚ ਉੱਡੇ ਫਿਰਦੇ ਹਾਂ ਅੱਜ ਦੁਨੀਆ ਦੇ ਹਰ ਥਾਂ 'ਤੇ ਵਿਦੇਸ਼ੀ ਮੁਲਕਾਂ 'ਚ ਸਭ ਥਾਵਾਂ 'ਤੇ ਜਾਣ ਦਾ ਮੌਕਾ ਮਿਲਦਾ
ਜੀ ਜਿੱਥੋਂ ਮੈਂ ਆਇਆ ਮੈਨੂੰ ਤਾਂ ਲੱਗਦਾ ਵੀ ਮੈਂ ਜੇ 1000 ਮੀਟਰ ਤੋਂ ਵੀ 100 ਮੀਟਰ ਤੋਂ ਵੀ ਜਹਾਜ਼ ਦੇਖ ਲੈਂਦਾ ਤਾਂ ਮੇਰੇ ਲਈ ਵੱਡੀ ਗੱਲ
ਤੁਹਾਨੂੰ ਤਾਂ ਟੀਚਰਾਂ ਵੀ ਬਹੁਤ ਹੋਈਆਂ ਪੂਰੇ ਪੰਜਾਬ 'ਚ ਕਿਸੇ ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਅਤੇ ਅੱਜ ਸੰਗਰੂਰ ਦਾ ਸੀ ਚੀਫ ਮਿਨਿਸਟਰ ਬਣ ਗਿਆ
ਦੇਖੋ ਜੀ ਮੈਨੂੰ ਤਾਂ ਮੈਂ ਇਹ ਕਹਿਣਾ ਹੁੰਦਾ ਕਿ ਮੈਨੂੰ ਬੜਾ ਹੈ ਗਰੂਰ ਮੇਰਾ ਜ਼ਿਲ੍ਹਾ ਸੰਗਰੂਰ ਮੈਨੂੰ ਮੈਂ ਗਰੂਰ ਦੇ ਨਾਲ ਕਹਿੰਦਾ ਮੈਨੂੰ ਗਰੂਰ ਹੈ ਇਸ ਗੱਲ ਦਾ ਕਿ ਮੈਂ ਸੰਗਰੂਰ ਦੀ ਮਿੱਟੀ ਦੇ ਵਿੱਚੋਂ ਪੈਦਾ ਹੋਇਆ ਔਰ ਮੈਨੂੰ ਪਿਆਰ ਵੀ ਬਹੁਤ ਹੈ ਮੇਰੇ ਪਿੰਡ ਨਾਲ ਮੇਰੇ ਜ਼ਿਲ੍ਹੇ ਨਾਲ ਮੇਰੀ ਤਹਿਸੀਲ ਨਾਲ ਸਾਰੇ ਤੁਸੀਂ ਮੇਰੀਆਂ ਫਿਲਮਾਂ 'ਚ ਦੇਖੋਗੇ ਸਭ ਤੋਂ ਵੱਧ ਮੈਂ ਆਪਣੇ ਪਿੰਡ ਦਾ ਨਾਂ ਲਿਆ ਆਪਣੇ ਪਿੰਡ ਦੇ ਆਲੇ ਦੁਆਲੇ ਜਿੰਨੇ ਪਿੰਡ ਨੇ ਉਹਨਾਂ ਦਾ ਨਾਂ ਲਿਆ ਚਾਹੇ ਮੇਰਾ ਜ਼ਿਲ੍ਹਾ ਹੋਵੇ ਚਾਹੇ ਤਹਿਸੀਲ ਹੋਵੇ ਜਾਂ ਆਲੇ ਦੁਆਲੇ ਦੇ ਪਿੰਡ ਹੋਣ ਔਰ ਜਿਹੜੀ ਤੁਸੀਂ ਕਿਹਾ ਵੀ ਜਿਹੜੇ ਪੁਰਾਣੇ ਦਿਨ ਯਾਦ ਕਰਦੇ ਹੋ ਅਤੇ ਮੈਂ 16 ਸਾਲ ਦੀ ਉਮਰ 'ਚ ਪਿੰਡ 'ਚੋਂ ਨਿਕਲ ਗਿਆ ਸੀ ਪਰ ਪਿੰਡ ਮੇਰੇ 'ਚੋਂ ਅਜੇ ਤੱਕ ਵੀ ਨਹੀਂ ਨਿਕਲਿਆ ਮੈਂ ਪਿੰਡ ਦੇ ਵਿੱਚ ਕੋਈ ਵੀ ਦੁੱਖ ਦੇ ਸੁੱਖ ਦੇ ਹਰ ਇੱਕ ਦੇ ਘਰ ਜਾਂਦਾ ਅਤੇ ਕੋਈ ਵੀ ਪਿੰਡ ਦਾ ਸਾਂਝਾ ਕੰਮ ਹੋਵੇ ਉਹਦੇ ਵਿੱਚ ਮੇਰੀ ਸ਼ਮੂਲੀਅਤ ਹੁੰਦੀ ਹੀ ਹੁੰਦੀ ਹੈ ਜੇ ਮੈਂ ਇੰਡੀਆ ਦੇ ਵਿੱਚ ਹੋਵਾਂ ਤਾਂ ਜਾਂ ਮਸ਼ਰੂਫ ਨਾ ਹੋਵਾਂ ਕਿਤੇ ਕੋਈ ਵੀ ਹੈ ਮੈਂ ਇੱਕ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਕਈ ਬੰਦਿਆਂ ਦਾ ਮੈਂ ਸੁਣਦਾ ਵੀ ਯਾਰ ਪਿੰਡ ਵਾਲੇ ਖਾਰ ਖਾਂਦੇ ਆ
ਹਾਂਜੀ
ਹੈ ਨਾ ਪਰ ਮੈਂ ਇਹ ਗੱਲ ਮਾਣ ਨਾਲ ਕਹਿਣਾ ਭਾਅ ਜੀ ਵੀ ਮੈਂ ਮਤਲਬ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿਣਾ ਵੀ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਵੀ ਮੇਰੇ ਪਿੰਡ ਦੇ ਇੱਕ ਵੀ ਬੰਦੇ ਨੇ ਵੀ ਮੇਰੇ ਨਾਲ ਖਾਰ ਖਾਧੀ ਹੋਵੇ
ਕਰਮ ਵਾਲੇ ਤੁਸੀਂ
ਹਾਂਜੀ ਮੇਰੀ ਹਰ ਇੱਕ ਖੁਸ਼ੀ ਹਰ ਇੱਕ ਮੇਰੀ ਅਚੀਵਮੈਂਟ ਸਾਰੇ ਪਿੰਡ ਨੇ ਮਤਲਬ ਸੈਲੀਬ੍ਰੇਟ ਕੀਤੀ ਹੈ ਜਦੋਂ ਮੈਂ ਪੜ੍ਹਦਾ ਵੀ ਹੁੰਦਾ ਸੀਗਾ ਚਾਹੇ ਅਸੀਂ ਕਬੱਡੀ ਦੇ ਵਿੱਚ ਕੋਈ ਜਿੱਤ ਕੇ ਲਿਆਉਂਦੇ ਸੀਗੇ ਟਰੋਫੀ ਚਾਹੇ ਮੈਂ ਗਾਇਕੀ ਦੇ ਵਿੱਚ ਚਾਹੇ ਐਕਟਿੰਗ ਦੇ ਵਿੱਚ ਜਿੱਤ ਕੇ ਲਿਆਉਂਦਾ ਜਦੋਂ ਮੈਂ ਬੱਸ 'ਚੋਂ ਉਤਰਦਾ ਸੀ ਅਤੇ ਮੇਰੇ ਹੱਥ 'ਚ ਟਰੋਫੀ ਹੁੰਦੀ ਸੀ ਤਾਂ ਉਤਰਦੇ ਸਾਰ ਬਜ਼ੁਰਗਾਂ ਤੋਂ ਆਸ਼ੀਰਵਾਦ ਮਿਲਣੇ ਸ਼ੁਰੂ ਹੋ ਜਾਂਦੇ ਸੀ ਬਈ ਇਹ ਮੁੰਡਾ ਚਮਕਾਊ ਆਪਣੇ ਪਿੰਡ ਦਾ ਨਾਂ ਬਈ ਸਾਨੂੰ ਮਾਣ ਹੈ ਤੇਰੇ 'ਤੇ ਸਰ ਮਤਲਬ ਘਰ ਤੱਕ ਅਸੀਸਾਂ ਹੀ ਅਸੀਸਾਂ ਮਿਲਦੀਆਂ ਸੀ ਅਤੇ ਹੁਣ ਵੀ ਜਦੋਂ ਵੀ ਜਾਂਦਾ ਸਾਰੇ ਪਿੰਡ ਦੇ ਲੋਕ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਡੀਆਂ ਮਾਤਾਵਾਂ ਇਹੀ ਕਹਿੰਦੀਆਂ ਨੇ ਵੀ ਤੂੰ ਪਿੰਡ ਦਾ ਨਾਂ ਚਮਕਾਇਆ ਔਰ ਮੈਨੂੰ ਮਾਣ ਹੈ ਮੈਂ ਆਪਣੇ ਪਿੰਡ ਗੰਡੂਆਂ ਦੀ ਮਿੱਟੀ ਵਿੱਚ ਜੰਮਿਆ ਪਲਿਆ ਸੰਗਰੂਰ ਦੀ ਮਿੱਟੀ 'ਚ ਜੰਮਿਆ ਪਲਿਆ ਔਰ ਲੋਕ ਮੈਨੂੰ ਬਹੁਤ ਪਿਆਰ ਕਰਦੇ ਨੇ ਔਰ ਇਸ ਗੱਲ ਦਾ ਮੈਨੂੰ ਹਮੇਸ਼ਾ ਮਾਣ ਰਹੋ
ਕਰਮਜੀਤ ਅਨਮੋਲ ਦੀ ਜ਼ਿੰਦਗੀ ਦਾ ਸਭ ਤੋਂ ਉਦਾਸੀਨ ਅਤੇ ਸਭ ਤੋਂ ਖੁਸ਼ਨੁਮਾ ਸਮਾਂ ਕਿਹੜਾ ਸੀ?
ਦੇਖੋ ਜੀ, ਸਭ ਤੋਂ ਉਦਾਸੀਨ ਜਦੋਂ ਮੇਰੀ ਮਦਰ ਦੀ ਡੈਥ ਹੋਈ ਅਤੇ ਉਦੋਂ ਇਹ ਸੀਗਾ ਕਿ ਮੇਰੇ ਹਾਲਾਤ ਇਹ ਸੀ ਕਿ ਮੈਂ ਕਨੇਡਾ ਸੀ।
ਅੱਛਾ, ਸ਼ੂਟ ਚੱਲ ਰਿਹਾ ਸੀ?
ਹਾਂਜੀ, ਅਤੇ ਉੱਧਰੋਂ ਮੈਂ ਪਲੇ ਲੈ ਕੇ ਗਿਆ ਸੀ। ਮੈਂ ਲੋਕਾਂ ਨੂੰ ਸਟੇਜ 'ਤੇ ਹਸਾ ਰਿਹਾ ਸੀ ਅਤੇ ਮੇਰੀ ਮਾਂ ਦੇ ਉਦੋਂ ਫੁੱਲ ਚੁਗੇ ਜਾ ਰਹੇ ਸੀ।
ਅੱਛਾ, ਕੀ ਕਾਰਨ ਬਣਿਆ ਮਾਤਾ ਜੀ ਦੀ ਫੌਤ?
ਮਾਤਾ ਜੀ ਜਦੋਂ ਉਹ ਥੋੜ੍ਹੇ ਬਿਮਾਰ ਸੀਗੇ, ਉਹਨਾਂ ਨੂੰ ਅਟੈਕ ਆ ਗਿਆ ਅਤੇ ਅਟੈਕ ਕਰਕੇ ਉਹਨਾਂ ਦੇ
ਫਿਰ ਤਾਂ ਫਲਾਈਟ ਵੀ ਬਾਈ ਐਂ ਲੱਗਦੀ ਹੋਣੀ ਵੀ ਪੰਜਾਂ ਦਿਨਾਂ 'ਚ ਉੱਪੜੀ ਹੈ।
ਨਹੀਂ ਬਿਲਕੁਲ ਜੀ, ਮਤਲਬ ਮੈਂ ਆਪਣੇ ਮਾਂ ਦਾ ਚਿਹਰਾ ਵੀ ਨਹੀਂ ਦੇਖ ਸਕਿਆ।
ਓਹੋ।
ਹਾਂ, ਅਤੇ ਸੰਸਕਾਰ ਵੀ ਨਹੀਂ ਕਰਾ ਸਕਿਆ ਅਤੇ ਆ ਮੈਂ ਫੁੱਲ ਉਹਨਾਂ ਦੀਆਂ ਅਸਥੀਆਂ ਆਪ ਆ ਕੇ ਤਾਰ ਕੇ ਗਿਆ। ਉਹ ਮੇਰੇ ਲਈ ਸਭ ਤੋਂ ਗਮਗੀਨ ਦਿਨ ਸੀਗਾ।
ਅਤੇ ਖੁਸ਼ੀ ਜ਼ਿੰਦਗੀ ਸਭ ਤੋਂ ਵੱਧ ਕਦੋਂ ਮਹਿਸੂਸ ਕਰਦੇ ਹੋ?
ਸਭ ਤੋਂ ਖੁਸ਼ੀ ਜਦੋਂ ਮੈਂ ਮੇਰੇ ਮਾਂ ਪਿਓ ਨੂੰ ਜ਼ਮੀਨ ਲੈ ਕੇ ਦਿੱਤੀ। ਮੈਂ ਉਦੋਂ ਵੀ ਬਾਹਰ ਸੀਗਾ ਅਤੇ ਬਾਪੂ ਮੇਰਾ ਕਿੱਲਾ ਦੋ ਕਿੱਲੇ ਲੈ ਕੇ ਜ਼ਮੀਨ ਠੇਕੇ 'ਤੇ ਵਾਹੁੰਦੇ ਸੀਗੇ।
ਅੱਛਾ।
ਅਤੇ ਬਹੁਤ ਮਾੜੇ ਹਾਲਾਤ ਦੇਖੇ ਹੈ ਨਾ, ਅਤੇ ਮੈਂ ਬਾਹਰ ਸੀਗਾ ਅਤੇ ਜਦੋਂ ਮੈਂ ਪਹਿਲਾਂ ਵੀ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਵਾਈਫ ਮੇਰੀ ਰਜਿਸਟਰੀ ਕਰਾ ਕੇ ਜਦੋਂ ਜ਼ਮੀਨ ਦੇ ਵਿੱਚ ਗੱਡੀ ਰੁਕ ਗਈ ਅਤੇ ਉਹਨੇ ਥੋੜ੍ਹਾ ਪ੍ਰੈਂਕ ਕੀਤਾ ਮਾਂ ਪਿਓ ਨਾਲ ਥੋੜ੍ਹਾ ਜਿਹਾ, ਕਹਿੰਦੇ ਵੀ ਗੱਡੀ ਪੈਂਚਰ ਹੋ ਗਈ, ਤੁਹਾਨੂੰ ਉਤਰਨਾ ਪੈਣਾ ਇੱਥੇ।
ਅੱਛਾ।
ਉਤਰੇ ਜਦੋਂ
ਹਾਂ,
ਅਤੇ ਮੇਰੇ ਮੰਮੀ ਅਤੇ ਡੈਡੀ ਅਤੇ ਵਾਈਫ ਨੇ ਕਿਹਾ ਵੀ ਇਹ ਬਾਪੂ ਜੀ ਤੁਹਾਡੀ ਜ਼ਮੀਨ ਹੈ।
ਅੱਛਾ, ਅਚਨਚੇਤ ਉਹਨੂੰ ਪਤਾ ਨਹੀਂ ਸੀ?
ਹਾਂਜੀ
ਹਾਂ, ਉਸ ਥਾਂ 'ਤੇ ਲੈ ਗਏ?
ਹਾਂਜੀ ਹਾਂਜੀ।
ਅੱਛਾ, ਫਿਰ?
ਅਤੇ ਜਿਹੜੇ ਉਹਨਾਂ ਦੇ ਮੈਨੂੰ ਵੀਡੀਓ ਕਾਲ 'ਤੇ ਦੇਖ ਰਹੇ, ਜਿਹੜੀ ਉਹਨਾਂ ਦੇ ਚਿਹਰੇ 'ਤੇ ਉਹ ਖੁਸ਼ੀ ਸੀਗੀ, ਉਹ ਮੇਰੇ ਲਈ ਦੁਨੀਆਂ 'ਚ ਮਤਲਬ ਇਦੋਂ ਵੱਧ ਖੁਸ਼ੀ ਨਹੀਂ ਹੋ ਸਕਦੀ।
ਅੱਛਾ, ਤੁਹਾਡੇ ਫਾਦਰ ਇਹ ਗੱਲ ਕਿਆ ਕਰਦੇ ਸੀ ਵੀ ਆਪਣੇ ਕੋਲ ਜ਼ਮੀਨ ਹੋਣੀ ਚਾਹੀਦੀ ਹੈ? ਤੁਹਾਨੂੰ ਆਪ ਨੂੰ ਮਹਿਸੂਸ ਹੋਈ?
ਮੈਨੂੰ ਆਪ ਨੂੰ ਵੀ ਮਹਿਸੂਸ ਸੀ ਅਤੇ ਬਾਪੂ ਨੂੰ ਵੀ ਸੀਗਾ, ਕਿਉਂਕਿ ਪਿੰਡ ਵਾਲਿਆਂ ਨੂੰ ਜ਼ਮੀਨ ਤੋਂ ਉੱਪਰ ਕੁਛ ਨਹੀਂ,
ਕੁਛ ਨਹੀਂ ਹੈ।
ਇਹ ਮੇਰੀ ਵਾਈਫ ਨੇ ਵੀ ਇਹੀ ਕਿਹਾ ਸੀ ਵੀ ਆਪਾਂ ਇੱਥੇ ਜਿੰਨੇ ਮਰਜ਼ੀ ਮਹਿਲ ਉਸਾਰ ਲਈਏ।
ਮੇਰੇ ਫਾਦਰ ਨੂੰ ਵੀ ਜ਼ਮੀਨ ਨਾਲ ਬੜੀ ਮੁਹੱਬਤ।
ਹਾਂ, ਅਤੇ ਵੀ ਜਿੰਨਾ ਚਿਰ ਆਪਾਂ ਪਿੰਡ ਨਹੀਂ ਬਾਪੂ ਉਹਨਾਂ ਦੇ ਨੂੰ ਉਹ ਕਰਦੇ ਤਾਂ ਆਪਣਾ ਮਤਲਬ ਕੁਛ ਕਮਾਏ ਦਾ ਕੋਈ ਫਾਇਦਾ ਨਹੀਂ।
ਬਿਲਕੁਲ ਠੀਕ।
ਅਤੇ ਅਸੀਂ ਰਲ ਕੇ ਮਾਂ ਪਿਓ ਨੂੰ ਇਹ ਮਤਲਬ ਗਿਫਟ ਕੀਤਾ ਅਤੇ ਮੇਰੇ ਲਈ ਉਹ ਸਭ ਤੋਂ ਵੱਧ ਖੁਸ਼ੀ ਦਾ ਦਿਨ।
ਤੁਹਾਡੇ ਸੁਭਾਅ ਦਾ ਪਰਛਾਵਾਂ ਤੁਹਾਡੀ ਮਾਂ 'ਤੇ ਹੈ ਜਾਂ ਫਾਦਰ 'ਤੇ?
ਦੋਨਾਂ 'ਤੇ ਹੀ ਹੈ ਜੀ।
ਅੱਛਾ।
ਹਾਂ, ਪਰ ਮੇਰੇ ਜਿਹੜੇ ਫਾਦਰ ਸਾਹਿਬ ਨੇ ਉਹ ਥੋੜ੍ਹੇ ਮਤਲਬ ਖਾੜਕੂ ਸੁਭਾਅ ਦੇ ਨੇ।
ਅੱਛਾ।
ਲੜਾਕੇ ਬਹੁਤ ਨੇ।
ਅੱਛਾ।
ਮਾਂ ਮੇਰੇ ਬਹੁਤ ਸ਼ਾਂਤ ਸੁਭਾਅ ਦੇ ਨੇ।
ਠੀਕ ਹੈ।
ਅਤੇ ਮੈਂ ਜ਼ਿਆਦਾ ਮਾਂ ਦਾ ਪਰਛਾਵਾਂ ਜ਼ਿਆਦਾ ਹੈ ਅਤੇ ਬਾਪੂ ਤਾਂ ਮਤਲਬ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਵੀ ਲੋਕਾਂ ਦੇ ਤਾਂ ਜਿਹੜੇ ਬਜ਼ੁਰਗ ਹੁੰਦੇ ਆ ਉਹ ਬੱਚਿਆਂ ਨੂੰ ਸਮਝਾਉਂਦਾ ਵੀ ਲੜੀਦਾ ਨਹੀਂ ਹੁੰਦਾ, ਵੀ ਮਾੜੀ ਮਾੜੀ ਗੱਲ 'ਤੇ ਕੋਈ ਚੱਕਰ ਨਹੀਂ ਹੁੰਦਾ। ਇੱਥੇ ਸਾਡੇ ਬਾਪੂ ਨੂੰ ਸਮਝਾਉਣਾ ਵੀ ਬਾਪੂ ਨਹੀਂ, ਵੀ ਕੋਈ ਨਹੀਂ, ਕੁਛ ਨਹੀਂ ਹੁੰਦਾ, ਵੀ ਬੜਾ ਨਾ ਤੁਸੀਂ
ਕੋਈ ਇੱਕ ਤਾਂ ਕਿੱਸਾ ਸਾਂਝਾ ਕਰ ਦਿਓ ਆਪਦੀ ਲੜਾਈ ਦਾ।
ਨਹੀਂ ਦੇਖੋ, ਉਹ ਪਤਾ ਨਹੀਂ ਕਿਉਂ ਉਹਨਾਂ ਨੂੰ ਜਿਵੇਂ ਜ਼ਮੀਨ ਨਾਲ ਬਹੁਤ ਮੋਹ ਹੈ ਅਤੇ ਉਹੀ ਕਹਿ ਦੇਣਗੇ ਕਈ ਵਾਰੀ, ਉਹਨਾਂ ਨੂੰ ਲੱਗਦਾ ਵੀ ਆਹ ਸ਼ਾਇਦ ਇਹ ਆ ਵੱਟ ਜਿਹੜੀ ਇਹ ਆਪਣੇ ਵਾਲੇ ਪਾਸੇ ਪਈ ਹੋਈ ਹੈ।
ਅੱਛਾ।
ਹਾਂ, ਵੀ ਇਹ ਇੱਧਰ ਹੋਣੀ ਚਾਹੀਦੀ ਹੈ। ਮੈਂ ਉਹਨਾਂ ਨੂੰ ਕਹਿ ਦਿੰਦਾ ਵੀ ਪਰਮਾਤਮਾ ਨੇ ਬਹੁਤ ਕੁਛ ਦਿੱਤਾ, ਜੇ ਪਈ ਵੀ ਹੋਈ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਪਰ ਪਤਾ ਨਹੀਂ ਕਿਉਂ ਉਹਨਾਂ ਨੂੰ ਲੱਗਦਾ ਨਹੀਂ ਇਹ ਨਹੀਂ ਹੈ ਹੋਣਾ ਸਹੀ।
ਤੁਸੀਂ ਫਿਰ ਤਾਂ ਗਿੱਪੀ ਬਾਈ ਨੂੰ ਤੁਸੀਂ ਸੁਣਾਇਆ ਨਹੀਂ ਬਾਪੂ ਦਾ ਕਰੈਕਟਰ, ਉਹਨਾਂ ਦਾ ਫਿੱਟ ਕਰ ਦਿੰਦੇ ਕਿਸੇ ਫਿਲਮ 'ਚ।
ਅਤੇ ਜਦੋਂ ਮੈਂ ਇੱਕ ਸਾਧੂ ਹਲਵਾਈ ਦਾ ਕਰੈਕਟਰ ਕੀਤਾ ਸੀ,
ਮੈਂ ਕਹਿਣ ਲੱਗਿਆ ਸੀ,
ਹਾਂਜੀ
ਮੈਂ ਬਿਲਕੁਲ ਕਹਿਣ ਲੱਗਿਆ ਸੀ,
ਅਤੇ ਬਹੁਤ ਸਾਰੇ ਪਿੰਡ ਦੇ ਲੋਕ ਵੀ, ਮੇਰੀ ਮਦਰ ਵੀ ਜਦੋਂ ਜੁਗਨੂ 'ਚ ਵੀ ਕਰਦੇ ਹੁੰਦੇ ਸੀ ਉਦੋਂ ਵੀ ਕਹਿੰਦੇ ਵੀ ਜਮੀ ਤੇਰਾ ਬਾਪੂ ਲੱਗਦਾ
ਕੱਬੇ ਸਵਾਦ।
ਹਾਂਜੀ ਹਾਂਜੀ।
ਹੋਰ ਬਾਈ, ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈ?
ਮੇਰੇ ਦੋ ਬੇਟੇ ਨੇ ਜੀ, ਅਤੇ ਵਾਈਫ ਹੈ ਬਾਪੂ ਜੀ ਨੇ, ਅਤੇ ਮੇਰੇ ਅਸੀਂ 6 ਭੈਣ ਭਰਾ ਸੀ, ਜਿਹਨਾਂ 'ਚੋਂ 3 ਭੈਣ ਭਰਾਵਾਂ ਦੀ, 2 ਭਰਾਵਾਂ ਦੀ ਅਤੇ 1 ਭੈਣ ਦੀ ਡੈਥ ਹੋ ਗਈ ਸੀਗੀ।
ਓ, ਵੈਰੀ ਸੈਡ।
ਅਤੇ ਬਾਕੀ ਭਤੀਜੇ ਭਤੀਜੀਆਂ ਸਾਰੇ ਹੈਗੇ ਜੀ ਨਾਲ। ਹਾਂਜੀ।
ਆਖਰੀ ਸਵਾਲ ਮੇਰਾ, ਬਹੁਤ ਸਾਰੇ ਤੁਹਾਡੇ ਸਮਕਾਲੀ ਅਤੇ ਤੁਹਾਡੇ ਜਿਹੜੇ ਸਾਥੀ ਹੈ
ਜੀ,
ਉਹ ਕੋਈ ਕੈਨੇਡਾ ਸੈਟਲ ਹੋ ਗਿਆ, ਕੋਈ ਅਮੈਰੀਕਾ ਸੈਟਲ ਹੋ ਗਿਆ।
ਹਾਂਜੀ।
ਇੰਡਸਟਰੀ 'ਚ ਬੜਾ ਦੌਰ ਚੱਲਿਆ, ਖਾਸ ਤੌਰ 'ਤੇ ਪਿੱਛੇ ਜਦੋਂ ਘਟਨਾਕ੍ਰਮ ਹੋਏ, ਕਈ ਗੋਲੀਆਂ ਮੌਤਾਂ ਹੋਈਆਂ, ਤਾਂ ਲੋਕਾਂ ਨੇ ਕਿਹਾ, ਖਾਸ ਤੌਰ 'ਤੇ ਕਲਾਕਾਰਾਂ ਨੇ ਕਿਹਾ ਵੀ ਆਪਾਂ ਤਾਂ ਅਫੋਰਡ ਕਰਦੇ ਹਾਂ, ਕੀ ਲੋੜ ਆਰਟਿਸਟ ਕੋਟੇ 'ਚ PR ਲੈ ਕੇ ਤਾਂ ਬਹਿ ਜਾਓ।
ਹਾਂਜੀ।
ਕਰਮਜੀਤ ਅਨਮੋਲ ਵਾਂਝਾ ਕਿਵੇਂ ਰਹਿ ਗਿਆ?
ਨਹੀਂ, ਮੇਰੀ ਵੀ PR ਹੈਗੀ ਹੈ।
ਅੱਛਾ।
ਮੈਂ ਵਾਂਝਾ ਨਹੀਂ, ਅਸਲ ਵਿੱਚ ਕੋਈ ਹਾਲਾਤਾਂ ਕਰਕੇ ਨਹੀਂ, ਅਸਲ ਵਿੱਚ ਬਹੁਤ ਸੌਖੀ PR ਮਿਲ ਰਹੀ ਹੈ ਜਿਹੜੇ ਆਰਟਿਸਟ ਕੋਟੇ ਦੇ ਵਿੱਚ ਹੈ, ਅਤੇ ਸਾਰਿਆਂ ਨੂੰ ਇਹ ਲੱਗਦਾ ਕਿ ਅਪਰਚੁਨਿਟੀ ਛੱਡਣੀ ਨਹੀਂ ਚਾਹੀਦੀ, ਕਿਉਂਕਿ ਸਾਡੇ ਪੰਜਾਬ ਦੇ ਲੋਕ ਜਿਹੜੇ ਆ 50-50 ਲੱਖ ਕਰੋੜ ਰੁਪਈਆ ਲਾ ਕੇ ਕੰਧਾਂ ਟੱਪ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ, ਅਤੇ ਜੇ ਕਿਸੇ ਨੂੰ ਬਿਨਾਂ ਪੈਸੇ ਲਾਇਆ ਬੜੇ ਸੌਖੇ ਤਰੀਕੇ ਨਾਲ ਪੀ ਆਰ ਮਿਲਦੀ ਹੈ ਤਾਂ ਉਹ ਕਹਿੰਦੇ ਵੀ ਇਹ ਓਪਰਚੁਨਿਟੀ ਕਿਉਂ ਛੱਡਣੀ ਚਾਹੀਦੀ ਹੈ।
ਪਰ ਆੜੀ ਤੁਹਾਡਾ ਤਾਂ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਦਾ
ਹੋ ਰਹੀ ਹੈ ਜੀ, ਮੈਂ ਇੱਥੇ ਹੀ ਹਾਂ, ਮੈਂ ਲੈ ਕੇ ਇੱਥੇ ਹੀ ਆਉਂਦਾ, ਬੱਚੇ ਵੀ ਮੇਰੇ ਇੱਥੇ ਹੀ ਨੇ।
ਠੀਕ ਹੈ,
ਹਾਂਜੀ,
ਬਹੁਤ ਬਹੁਤ ਧੰਨਵਾਦ ਬਾਈ ਜੀ,
ਥੈਂਕ ਯੂ ਵੈਰੀ ਮਚ, ਗੱਲਬਾਤ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ।